ਹੈ ਹਰ ਵੀਰਵਾਰ ਸ਼ਾਮ 7 ਵਜੇ ਤੋਂ 8 ਵਜੇ ਤੱਕ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇੱਕ ਖਾਸ ਜਿਹੜਾ ਟੌਪਿਕ ਹੈ ਉਸ ਨੂੰ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਪਹਿਲਾਂ ਤਾਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਯਾਨੀ ਅਮਰਦੀਪ ਕੌਰ ਵੱਲੋਂ, ਤੇ ਨਾਲ ਹੀ ਨਾਲ ਅਸੀਂ ਜੀ ਆਇਆਂ ਨੂੰ ਕਹਾਂਗੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਜੀ, ਜਿਹੜੇ ਲਕਸ਼ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਇਸ ਵੇਲੇ ਸਟੂਡੀਓ ਚ ਹਾਜ਼ਰ ਨੇ, ਤੁਹਾਡੇ ਨਾਲ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਹੋਈਆਂ ਅਹਿਮ ਤਬਦੀਲੀਆਂ ਦੀ ਜਾਣਕਾਰੀ ਲੈ ਕੇ। ਸੋ ਰਣਬੀਰ ਜੀ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ
ਜੀ। ਸਾਰੇ ਸੁਣਨ ਵਾਲਿਆਂ ਨੂੰ ਵੀ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ ਕਰਨੇ ਆ, ਤੇ ਨਾਲ ਹੀ ਨਾਲ ਉਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ। ਤੇ ਜਿਵੇਂ ਕਿ ਅਸੀਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀ ਅੱਜ ਦਾ ਜਿਹੜਾ ਟੌਪਿਕ ਹੈ ਉਹ ਸਾਂਝਾ ਕਰ ਚੁੱਕੇ ਹਾਂ, ਤੇ ਅਸੀਂ ਫੇਰ ਵੀ ਦੋਸਤਾਂ ਨੂੰ ਟੌਪਿਕ ਜਿਹੜਾ ਉਹਦੇ ਬਾਰੇ ਜ਼ਰੂਰ ਦੱਸਦੇ ਜਾਈਏ ਕਿ ਜਿਹੜੀ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੀ ਜਿਹੜੀ ਲਿਸਟ ਆ ਉਹ ਰੀਸੈਂਟਲੀ ਅਨਾਊਂਸ ਹੋਈ ਆ, ਤੇ ਉਸ ਲਿਸਟ ਦਾ ਕਿਹਨਾਂ ਨੂੰ ਫਾਇਦਾ ਹੋਇਆ ਆ ਤੇ ਕਿਹਨਾਂ ਨੂੰ ਨੁਕਸਾਨ ਹੋਇਆ, ਇਸ ਦੇ ਬਾਰੇ ਤਾਂ ਗੱਲਬਾਤ ਕਰਾਂਗੇ, ਤੇ ਨਾਲ ਹੀ ਨਾਲ ਕੀ ਐਕਸ਼ਨ ਪਲਾਨ ਜਿਹੜਾ ਆ ਉਹ ਹੋ ਸਕਦਾ ਆ ਜੇਕਰ ਅਸੀਂ ਜਿਹੜੀ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੇ ਅੰਡਰ ਜੇ ਅਸੀਂ ਐਪਲੀਕੇਸ਼ਨ ਜਿਹੜੀ ਲਾਂਚ ਕਰਦੇ ਹਾਂ। ਸੋ ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਨੀ ਆ, ਤੇ ਦੋਸਤਾਂ ਨੂੰ ਜ਼ਰੂਰ ਦੱਸ ਦਿੰਦੇ ਹਾਂ ਕਿ ਦੋਸਤੋ ਜੇਕਰ ਤੁਸੀਂ ਆਪਣੀ ਕੋਈ ਵੀ ਜਾਣਕਾਰੀ ਮਾਈਗ੍ਰੇਸ਼ਨ ਦੇ ਫੀਲਡ ਦੇ ਲਈ ਲੈਣੀ ਚਾਹੁੰਦੇ ਹੋ ਜਾਂ ਫਿਰ ਜਿਸ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਤੇ ਤੁਹਾਡਾ ਕੋਈ ਸਵਾਲ ਹੈ ਇਸ ਟੌਪਿਕ ਦੇ ਬਾਰੇ ਚ, ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ। ਟੈਲੀਗ੍ਰਾਮ ਐਪ ਦਾ ਤੁਹਾਡੇ ਫੋਨ ਤੇ ਹੋਣਾ ਜ਼ਰੂਰੀ ਹੈ, ਤੇ ਜੇਕਰ ਟੈਲੀਗ੍ਰਾਮ ਐਪ ਤੁਹਾਡੇ ਫੋਨ ਤੇ ਨਹੀਂ ਹੈ ਤੇ ਤੁਸੀਂ ਸਾਨੂੰ ਸਾਡੀ ਰੇਡੀਓ ਦੀ ਐਪ ਦੇ ਰਾਹੀਂ ਵੀ ਮੈਸੇਜ ਕਰ ਸਕਦੇ ਹੋ। ਟੈਲੀਗ੍ਰਾਮ ਦਾ ਜਿਹੜਾ ਲਿੰਕ ਹੈ ਉਹਦੇ ਵਿੱਚ ਦਿੱਤਾ ਹੋਇਆ, ਤੇ ਇਸ ਤੋਂ ਇਲਾਵਾ ਦੋਸਤੋ ਤੁਸੀਂ ਕਾਲ ਵੀ ਕਰ ਸਕਦੇ ਹੋ ਸਾਨੂੰ। ਕਾਲ ਕਰਨ ਦੇ ਲਈ ਜਿਹੜਾ ਸਮਾਂ ਜੀ ਉਹ ਅੱਧੇ ਘੰਟੇ ਬਾਅਦ ਹੋਏਗਾ, 7:30 ਤੋਂ ਬਾਅਦ ਜਦੋਂ ਅਸੀਂ ਸਾਰੀ ਜਾਣਕਾਰੀ ਜਿਹੜੀ ਆ ਇਹਦੇ ਮੁਤਲਕ ਤੁਹਾਡੇ ਨਾਲ ਸਾਂਝੀ ਕਰ ਪਾਵਾਂਗੇ, ਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਕਾਲ ਦੇ ਰਾਹੀਂ ਵੀ ਜਿਹੜਾ ਸਵਾਲ ਹੈ ਉਹ ਪੁੱਛ ਸਕਦੇ ਹੋ। ਤੇ ਸਭ ਤੋਂ ਬੈਸਟ ਇਹ ਹੈ ਕਿ ਇਸ ਵੇਲੇ ਅਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਲਾਈਵ ਆ, ਤੇ ਲਾਈਵ ਵੀਡੀਓ ਦੇ ਰਾਹੀਂ ਵੀ ਤੁਸੀਂ ਜਿਹੜਾ ਸਵਾਲ ਹੈ ਉਹ ਪੁੱਛ ਸਕਦੇ ਹੋ, ਯਾਨੀ ਕਿ ਉੱਥੇ ਟਾਈਪ ਕਰਕੇ ਜਿਹੜਾ ਆਪਣਾ ਮੈਸੇਜ ਛੱਡ ਸਕਦੇ ਹੋ, ਤੇ ਤੁਹਾਡੇ ਛੱਡੇ ਹੋਏ ਜਿਹੜੇ ਮੈਸੇਜ ਦੇ ਉੱਤੇ ਸਾਡੇ ਐਕਸਪਰਟ ਜਿਹੜੇ ਆ ਉਹ ਆਪਣਾ ਜਿਹੜਾ ਜਵਾਬ ਆ ਉਹ ਦੇਣਗੇ। ਸੋ ਰਣਬੀਰ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਾਂ ਫਿਰ ਅੱਜ ਦੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਤੋਂ ਵੀ ਪਹਿਲਾਂ ਜਿਵੇਂ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਿਛਲੇ ਹਫ਼ਤੇ ਦੌਰਾਨ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਕੋਈ ਖਾਸ ਤਬਦੀਲੀਆਂ ਆਈਆਂ ਹੋਣ, ਪਹਿਲਾਂ ਅਸੀਂ ਦੋਸਤਾਂ ਨੂੰ ਉਹਨਾਂ ਦੇ ਬਾਰੇ ਦੱਸਦੇ ਜਾਈਏ।
ਜ਼ਰੂਰ ਜੀ, 3 ਮੇਜਰ ਚੇਂਜਸ ਆ
ਜੀ।
ਪਹਿਲਾਂ ਤੇ ਜਿਹੜਾ ਅੱਜ ਦਾ ਟੌਪਿਕ ਹੈ ਉਹ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੀ ਜਿਹੜੀ ਲਿਸਟ ਆ
ਜੀ,
ਥੋੜਾ ਮੈਂ ਕਲੈਰੀਫਾਈ ਕਰਦਾ, ਇਹ ਲਿਸਟ ਜਿਹੜਾ ਹੈ ਉਹ ਡਰਾਫਟ ਆ ਐਟ ਦ ਮੋਮੈਂਟ।
ਅੱਛਾ ਜੀ,
ਡਰਾਫਟ ਆ ਹਲੇ, ਉਹ ਪੱਕੀ ਲਿਸਟ ਨਹੀਂ ਆਈ ਜਿਹਨੂੰ ਆਪਾਂ ਕਹਿੰਦੇ ਹਾਂ, ਮੇਨ ਲਿਸਟ ਜਿਹੜੀ ਉਹ ਹਲੇ ਨਹੀਂ ਆਈ।
ਠੀਕ,
ਹਲੇ ਇੰਡਸਟਰੀ ਤੋਂ, ਇੰਡਸਟਰੀ ਸਟੇਕ ਹੋਲਡਰਸ ਤੋਂ,
ਠੀਕ
ਹੈ, ਲਾਈਕ ਇੰਪਲੋਇਰਸ ਤੋਂ ਜਾਂ ਇੰਡਸਟਰੀ ਬੋਡੀਜ਼ ਤੋਂ, ਉਹਨਾਂ ਤੋਂ ਫੀਡਬੈਕ ਲਿੱਤਾ ਜਾ ਰਿਹਾ ਹੈ। ਵਿਕਟੋਰੀਅਨ ਸਟੇਟ ਗਵਰਨਮੈਂਟ ਨੇ ਆਪਣੇ ਪੱਖੋਂ ਉਹਨਾਂ ਨੇ ਲਿਸਟ ਜਾਰੀ ਕੀਤੀ ਹੈ ਜਿੰਨਾ ਚ ਉਹਨਾਂ ਨੂੰ ਲੱਗਦਾ ਹੈ ਕਿ ਕਹਿ ਲਓ ਸਕਿਲਡ ਮਾਈਗ੍ਰੈਂਟ ਦੀ ਘਾਟ ਆ ਜਿਹੜੇ ਏਰੀਆ ਚ, ਠੀਕ ਹੈ, ਤੇ ਉਹਨਾਂ ਨੇ ਲੇਕਿਨ ਅੱਗੇ ਰੇਕਮੈਂਡੇਸ਼ਨ ਵੀ ਮੰਗੇ ਆ, ਤੇ ਉਹ ਹਲੇ ਲਿਸਟ ਬਾਈ ਦੀ ਐਂਡ ਆਫ ਜੂਨ 2019 ਮਿਡ ਉਹ ਤਾਂ ਫਾਈਨਲਾਈਜ਼ ਹੋਊਗੀ, ਤੇ ਡਰਾਫਟ ਹੈ। ਲੇਕਿਨ ਇਹ ਕਹਿਣਾ ਸਹੀ ਹੋਊਗਾ ਕਿ ਡਰਾਫਟ ਜਿਹੜਾ ਹੈ ਮੋਸਟਲੀ ਉਹ ਆਕੂਪੇਸ਼ਨ ਜਿਹੜੀਆਂ ਹੈਗੀਆਂ ਉਹ ਮੇਨ ਲਿਸਟ ਚ ਹੁੰਦੀਆਂ।
ਠੀਕ ਹੈ, ਠੀਕ ਹੈ।
ਸਵਿਕ ਸਟੇਟ ਨੋਮੀਨੇਸ਼ਨ ਦੀ ਆ ਮੇਨ ਅਪਡੇਟ ਹੈ ਕਿ ਉਹਨਾਂ ਨੇ ਆਪਣਾ ਡਰਾਫਟ ਜਿਹੜਾ ਉਹ ਜਾਰੀ ਕੀਤਾ। ਸੈਂਟਰਲ ਵੈਸਟ ਨਿਊ ਸਾਊਥ ਵੇਲਸ 489 ਪ੍ਰੋਗਰਾਮ ਲਈ 1 April 2019 ਤੋਂ ਆਕੂਪੇਸ਼ਨ ਓਪਨ ਕਰ ਰਹੇ ਆ, ਤੇ ਜਿਹੜੇ ਵੀ ਪਿਛਲੀ ਵਾਰ ਰਹਿ ਗਏ ਸੀ ਐਪਲੀਕੈਂਟਸ ਉਹ ਪਲੀਜ਼ 1 April 2019 ਚ ਨਜ਼ਰ ਰੱਖਣ ਇਹ ਲਿਸਟ ਤੇ, ਕਿਉਂਕਿ ਆਕੂਪੇਸ਼ਨ ਜੋ ਓਪਨ ਹੋਈਆਂ ਤੇ ਉਹ ਫਿਲ ਬਹੁਤ ਜਲਦੀ ਹੋ ਜਾਂਦੀ ਆ।
ਜੀ ਜੀ, ਬਿਲਕੁਲ ਬਿਲਕੁਲ।
ਥਰਡ ਜਿਹੜਾ ਮੇਨ ਨਿਊਜ਼ ਹੈ, ਥੋੜਾ ਜਿਹਾ ਨੈਗੇਟਿਵ ਇਹ ਆ ਕਿ ਡਿਪਾਰਟਮੈਂਟ ਕਾਫੀ ਨਿਊਜ਼ ਚ ਰਿਹਾ ਹੈ ਪਿਛਲੇ ਹਫ਼ਤੇ ਕਰਪਸ਼ਨ ਦੇ ਚਾਰਜਸ
ਜੀ।
ਪਹਿਲੀ ਜਿਹੜੀ ਨਿਊਜ਼ ਆਈ ਉਹ ਮੈਨਸ ਆਈਲੈਂਡ ਚ, ਜਿੱਥੇ ਰੈਫਿਊਜੀਜ਼ ਦੀ ਸਿਕਿਉਰਿਟੀ ਦਾ ਮੁੱਦਾ ਉੱਠਿਆ, ਉਹ ਸਿਕਿਉਰਿਟੀ ਦਾ ਜਿਹੜਾ ਕੰਟਰੈਕਟ ਦਿੱਤਾ ਗਿਆ ਸੀ ਉਹ ਕੰਟਰੈਕਟ ਚ ਇਹ ਅਲੈਜ ਕੀਤਾ ਗਿਆ, ਇਹ ਦੋਸ਼ ਲਾਇਆ ਗਿਆ ਕਿ ਉਹ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਆ ਉਹਨਾਂ ਦੇ ਕਿਸੇ ਖਾਸ ਬੰਦੇ ਨੇ ਉਹਨਾਂ ਨੇ ਆਹ ਕੰਟਰੈਕਟ ਦਿੱਤਾ ਸੀ।
ਜੀ ਜੀ ਜੀ।
ਇਵਨ ਮਿਨਿਸਟਰ ਜਿਹੜੇ ਪੈਪਰ ਅਨੀ ਜੀ ਨੇ ਤੇ ਮਿਨਿਸਟਰ ਉਹ ਵੀ ਇਨਵੋਲਵ ਵਿੱਚ ਠੀਕ ਹੈ ਦੇ ਵੀ ਹਲੇ ਅਲੈਜਡ ਆ ਠੀਕ ਹੈ ਇਨਵੈਸਟੀਗੇਸ਼ਨ ਹਲੇ ਚੱਲ ਰਹੀਆਂ
ਜੀ
ਹੋਰ ਕੱਲ ਪਰਸੋਂ ਦੀ ਖਬਰ ਹੈ ਕਿ ਕਿਸੇ ਇੰਡੀਵਿਜੁਅਲ ਨੇ ਪੋਸਟ ਕੀਤਾ ਹੈ ਕਿ ਉਹਨਾਂ ਦਾ ਵੀਜ਼ਾ ਕੈਂਸਲ ਹੋ ਗਿਆ ਸੀ
ਜੀ
ਬਟ $80,000 ਦੇਣ ਕਰਕੇ ਉਹ ਫਿਰ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਵੀਜ਼ਾ ਜਿਹੜਾ ਉਹ ਫਿਰ ਉਹਨਾਂ ਦਾ ਕੈਂਸਲੇਸ਼ਨ ਰਿਪੋਰਟ ਹੋ ਗਈ ਕੈਂਸਲ ਹੋ ਗਈ ਤੇ ਉਹਨਾਂ ਨੂੰ ਵੀਜ਼ਾ ਮਿਲ ਗਿਆ
ਜੀ
ਤੇ ਨੈਗੇਟਿਵਿਟੀ ਆ ਬਟ ਹਲੇ ਇਨਵੈਸਟੀਗੇਸ਼ਨ ਚੱਲ ਰਹੀਆਂ ਇਹ ਹਲੇ ਸਿਰਫ ਇਲਜ਼ਾਮ ਹੀ ਨੇ ਤੇ ਅੱਗੇ ਦੇਖਦੇ ਹਾਂ ਕੀ ਹੁੰਦਾ ਬਟ ਮੇਨ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਤੇ ਆਪਣੀ ਜਿਹੜੀ 489 ਦੀ ਸੈਂਟਰਲ ਵੈਸਟ ਦੀ ਲਿਸਟ ਉਹ ਪੋਜ਼ਿਟਿਵ
ਜੀ ਜੀ ਸੋ ਰਣਬੀਰ ਜੀ ਮੈਨੂੰ ਲੱਗਦਾ ਕਾਫੀ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਪੇਜ ਤੋਂ ਵੀ ਜਿਹੜਾ ਲਕਸ਼ ਮਾਈਗ੍ਰੇਸ਼ਨ ਦਾ ਪੇਜ ਹੈ ਉਹਦੇ ਤੋਂ ਵੀ ਕਾਫੀ ਅਪਡੇਟਸ ਜਿਹੜੀਆਂ ਉਹ ਦਿੰਦੇ ਰਹਿੰਦੇ ਹੋ ਔਰ ਅਸੀਂ ਸਰੋਤਿਆਂ ਨੂੰ ਵੀ ਜ਼ਰੂਰ ਦੱਸਣਾ ਚਾਹਾਂਗੇ ਕਿ ਜਿਹੜੀਆਂ ਰੀਸੈਂਟ ਅਪਡੇਟਸ ਨਾਲ ਨਾਲ ਹੁੰਦੀਆਂ ਨੇ ਉਹਦੇ ਬਾਰੇ ਕਾਫੀ ਜਾਣਕਾਰੀ ਜਿਹੜੀ ਉਹ ਤੁਸੀਂ ਲਕਸ਼ ਮਾਈਗ੍ਰੇਸ਼ਨ ਦੇ ਫੇਸਬੁੱਕ ਪੇਜ ਤੋਂ ਵੀ ਲੈ ਸਕਦੇ ਹੋ ਔਰ ਨਾਲ ਹੀ ਨਾਲ ਲਕਸ਼ ਮਾਈਗ੍ਰੇਸ਼ਨ ਦੀ ਜਿਹੜੀ ਵੈਬਸਾਈਟ ਹੈ ਉਸ ਨੂੰ ਵੀ ਵਿਜ਼ਿਟ ਕਰ ਸਕਦੇ ਹੋ
ਫੇਸਬੁੱਕ ਪੇਜ ਤੇ ਮੈਂ ਇਹ ਥੋੜਾ ਦੱਸਦਾ ਕਿ ਇਨਫੋਰਮੇਸ਼ਨ ਕਿਉਂਕਿ ਆਪਾਂ ਹਫਤੇ ਚ ਇੱਕ ਵਾਰ ਪ੍ਰੋਗਰਾਮ ਕਰਦੇ ਹਾਂ ਤੇ ਕਈ ਵਾਰ ਇਨਫੋਰਮੇਸ਼ਨ ਪੁਰਾਣੀ ਹੋ ਜਾਂਦੀ ਹੈ ਬਟ ਜੇ ਫੇਸਬੁੱਕ ਪੇਜ ਤੇ ਤੁਸੀਂ ਫੇਸਬੁੱਕ ਪੇਜ ਲਕਸ਼ ਮਾਈਗ੍ਰੇਸ਼ਨ ਤੋਂ ਲਾਈਕ ਕਰਦੇ ਹਾਂ ਤੇ ਤੁਹਾਨੂੰ ਲਾਈਵ ਇਨਫੋ ਮਿਲਦੀ ਹੈ ਲਾਈਵ ਇਨਫੋ ਇਨ ਦਾ ਸੈਂਸ ਕਿ ਜਿੱਦਾਂ ਖਬਰ ਆਈ ਉਹ ਅਪਡੇਟ ਹੋ ਜਾਂਦੀ
ਜੀ ਜੀ ਸੋ ਬਿਲਕੁਲ ਜੀ ਔਰ ਸਾਡਾ ਇਸ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਵੀ ਇਹੀ ਮੰਤਵ ਹੈ ਕਿ ਅਸੀਂ ਜਿੰਨੀ ਵੀ ਅਪਡੇਟ ਆਉਂਦੀ ਹੈ ਜਿੰਨੀ ਵੀ ਚੇਂਜ ਜਾਂ ਤਬਦੀਲੀ ਜਿਹੜੀ ਆ ਉਹ ਮਾਈਗ੍ਰੇਸ਼ਨ ਦੇ ਫੀਲਡ ਚ ਆਉਂਦੀ ਆ ਉਹਦੇ ਬਾਰੇ ਨਾਲ ਦੀ ਨਾਲ ਆਪਣੇ ਸੁਣਨ ਵਾਲਿਆਂ ਨੂੰ ਜਿਹੜਾ ਅਪਡੇਟ ਜ਼ਰੂਰ ਕਰਦੇ ਰਹੀਏ ਜਾਗਰੂਕ ਕਰਦੇ ਰਹੀਏ ਅਲਰਟ ਕਰਦੇ ਰਹੀਏ ਮੇਨ ਗੱਲ ਹੈ ਹਨਾ ਤੇ ਇਸ ਤੋਂ ਇਲਾਵਾ ਕੋਈ ਹੋਰ ਅਹਿਮ ਗੱਲ ਜਿਹੜੀ ਤੁਸੀਂ ਕਰਨਾ ਚਾਹੋ
ਮੇਜਰ ਚੇਂਜਸ
ਜੀ ਠੀਕ ਹੈ
ਜੀ ਇਸ ਤੋਂ ਇਲਾਵਾ ਅੱਜ ਦਾ ਜਿਹੜਾ ਟੌਪਿਕ ਹੈ ਆਪਣਾ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਡਰਾਫਟ ਜਿਹੜੀ ਇਹਨਾਂ ਨੇ ਰਿਲੀਜ਼ ਕੀਤੀ ਹੈ
ਜੀ
ਉੱਤੇ ਅੱਗੇ ਚੱਲ ਸਕਦੇ
ਬਿਲਕੁਲ ਕੀ ਕੀ ਬਦਲਾਅ ਆਏ ਆ ਇਹਦੇ ਵਿੱਚ ਔਰ ਕਿਹਨਾਂ ਨੂੰ ਨੁਕਸਾਨ ਹੋਇਆ ਕਿਹਨਾਂ ਨੂੰ ਫਾਇਦਾ ਹੋਇਆ
ਹਾਂਜੀ ਦੇਖੋ ਇੱਥੇ ਨੁਕਸਾਨ ਦੀ ਗੱਲ ਆਪਾਂ ਚਲੋ ਘੱਟ ਕਰੀਏ ਫਾਇਦੇ
ਜਿੱਤਿਆ
ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹ ਡਰਾਫਟ ਹੈ ਹਲੇ ਠੀਕ ਹੈ ਹੁਣ ਆਪਾਂ ਹਾਲਾਂਕਿ ਇਹਨੂੰ ਫਾਈਨਲ ਲਿਸਟ ਨਹੀਂ ਮੰਨ ਸਕਦੇ ਬਟ ਹਿਸਟੋਰੀਕਲੀ ਏਦਾਂ ਰਿਹਾ ਹੈ ਕਿ ਜਦੋਂ ਡਰਾਫਟ ਸਟੇਟ ਗਵਰਨਮੈਂਟ ਜਿਹੜੀ ਆ ਉਹ ਰਿਲੀਜ਼ ਕਰ ਦਿੰਦੀ ਆ ਤੇ ਆਲਰੇਡੀ ਸਟੇਕ ਹੋਲਡਰਸ ਨਾ ਫੀਡਬੈਕ ਲੈ ਕੇ ਹੀ ਉਹ ਡਰਾਫਟ ਜਾਰੀ ਹੁੰਦਾ ਠੀਕ ਹੈ ਤੇ ਬਾਰ ਬਾਰ ਮੈਂ ਆਹੀ ਕਹਿ ਰਿਹਾ ਕਿ ਇਹ ਪੋਸੀਬਿਲਿਟੀ ਹੈਗੀ ਆ ਕਿ ਕੁਛ ਆਕੂਪੇਸ਼ਨ ਵਿੱਚ ਐਡ ਹੋਣ ਜਾਂ ਕੁਛ ਆਕੂਪੇਸ਼ਨ ਇਹਨਾਂ ਤੋਂ ਨਿਕਲ ਜਾਣ ਹਾਲਾਂਕਿ ਗੱਲ ਮੈਂ ਬਹੁਤ ਸਰਪ੍ਰਾਈਜ਼ ਹੋਊਂਗਾ ਕਿ ਅਗਰ ਇਹਨਾਂ ਨੇ ਮੇਨ ਆਕੂਪੇਸ਼ਨ ਜਿਹੜੀ ਇਹਨਾਂ ਨੇ ਹਾਈਲਾਈਟ ਕੀਤੀਆਂ ਉਹ ਕੱਢ ਦੇਣ ਇਹ ਫੀਡਬੈਕ ਅਗੇਨ ਇਹ ਫੀਡਬੈਕ ਹਲੇ ਮੰਗ ਰਹੇ ਆ ਸਟੇਕ ਹੋਲਡਰਸ ਤੋਂ ਫਾਈਨਲ ਫੀਡਬੈਕ ਹੋਣ ਤੋਂ ਬਾਅਦ ਜੂਨ ਚ ਲਿਸਟ ਆਊਗੀ ਬਾਕੀ ਇੰਡੀਵਿਜੁਅਲ ਜਿਹੜੀ ਆਪਾਂ ਆਕੂਪੇਸ਼ਨ ਵਾਈਜ ਜਿਹੜੀ ਵਿਨਰਸ ਤੇ ਲੂਜਰਸ ਦੀ ਗੱਲ ਕਰਾਂਗੇ
ਜੀ
ਉਹ ਅੱਗੇ ਮੈਂ ਇੱਕ ਇੱਕ ਆ ਕੇ ਆਕੂਪੇਸ਼ਨ ਵਾਈਜ ਡਿਸਕਸ
ਜੀ ਜ਼ਰੂਰ ਅੱਛਾ ਜਿਹੜੇ ਪ੍ਰੋਫੈਸ਼ਨਲ ਆਕੂਪੇਸ਼ਨਸ ਆ ਉਹਨਾਂ ਦੇ ਬਾਰੇ ਗੱਲ ਕਰਦੇ ਆ ਕਿ ਕਿਹਨਾਂ ਨੂੰ ਇਹਦੇ ਵਿੱਚ ਜਿੱਤ ਮਿਲੀ ਆ ਜਿਵੇਂ ਟ੍ਰੇਡ ਆਕੂਪੇਸ਼ਨ ਹੋ ਗਿਆ ਪਹਿਲਾਂ ਅਸੀਂ ਪ੍ਰੋਫੈਸ਼ਨਲ ਆਕੂਪੇਸ਼ਨ ਦੀ ਜਨਰਲ ਗੱਲ ਜਿਹੜੀ ਉਹ ਕਰਕੇ ਦੇਖਦੇ ਆ ਵੀ ਕਿਹਨਾਂ ਕਿਹਨਾਂ ਨੂੰ
ਸਭ ਤੋਂ ਵੱਡੇ ਜਿਹੜੇ ਵਿਨਰ ਆ ਜਿਨ੍ਹਾਂ ਨੇ ਦੇਖੀ ਉਹ ਆਲਰੇਡੀ ਉਹਨਾਂ ਨੇ ਗੈਸ ਲਾ ਲਿਆ ਹੋਣਾ ਅਕਾਊਂਟੈਂਟ ਸਭ ਤੋਂ ਵੱਡੇ ਵਿਨਰ ਆ ਆਲੇ ਚੇਂਜ
ਅੱਛਾ ਜੀ
ਅਕਾਊਂਟੈਂਟਸ ਕਿਉਂ ਵਿਨਰ ਹੈ ਕਿ ਅਕਾਊਂਟੈਂਟਸ ਪਹਿਲੋਂ ਆਕੂਪੇਸ਼ਨ ਜੇ ਆਪਾਂ ਪੁਰਾਣੀ ਦੇਖੀਏ ਜਿਹੜੀ ਹਲੇ ਵੀ ਚੱਲ ਰਹੀ ਆ ਇਨ ਫੈਕਟ ਆ ਕੁਛ ਅਕਾਊਂਟੈਂਟਸ ਹੈ ਹੀ
ਜੀ ਬਿਲਕੁਲ
ਠੀਕ ਹੈ ਹੁਣ ਅਕਾਊਂਟੈਂਟਸ ਦੀ ਇੱਕ ਪ੍ਰੋਬਲਮ ਸੀ
ਜੀ
ਅਕਾਊਂਟੈਂਟ ਦੀ ਕੀ ਮੇਜਰ ਪ੍ਰੋਬਲਮ ਹੈ ਕਿ ਅੱਜ ਦੀ ਡੇਟ ਚ ਆਪਾਂ ਪਿਛਲੇ ਪ੍ਰੋਗਰਾਮਾਂ ਚ ਵੀ ਡਿਸਕਸ ਕਰ ਚੁੱਕੇ ਹਾਂ ਤੁਹਾਡੇ ਸਟੇਟ ਨੋਮੀਨੇਸ਼ਨ ਦੇ ਆਪਸ਼ਨ ਪਾ ਕੇ ਵੀ ਤੁਹਾਨੂੰ ਡਿਲੇ ਬਹੁਤ ਹੋ ਰਹੀਆਂ
ਠੀਕ
ਹੈ ਕੰਪੀਟੀਸ਼ਨ ਬਹੁਤ ਹਾਈ ਆ ਤੇ ਇੱਥੇ ਸਮੇਂ ਦੀ ਲੋੜ ਇਹ ਸੀ ਕਿ ਸਟੇਟ ਨੋਮੀਨੇਸ਼ਨ ਹੋਰ ਓਪਨ ਹੋਣ ਤੇ ਵਿਕਟੋਰੀਆ ਨੇ ਇੱਕ ਤਰ੍ਹਾਂ ਨਾਲ ਇਹ ਵੈਲਕਮ ਮੂਵ ਕੀਤਾ ਹੈ ਅਕਾਊਂਟੈਂਟਸ ਵਾਸਤੇ ਵੀ ਉਹਨਾਂ ਲਈ ਜਿਹੜੀ ਆਕੂਪੇਸ਼ਨ ਹੈ ਉਹ ਆਕੂਪੇਸ਼ਨ ਓਪਨ ਕੀਤੀ ਹੈ
ਹੁਣ
ਅਕਾਊਂਟੈਂਟਸ ਹੋਰ ਵੀ ਫੀਲਡ ਹੈ ਕਈ ਮੈਨੇਜਮੈਂਟ ਅਕਾਊਂਟੈਂਟ ਤੇ ਅਕਾਊਂਟਿੰਗ ਨਾਲ ਰਿਲੇਟਡ ਆਡੀਟਰਸ ਤੇ ਸਾਰੇ ਹੁਣ ਇਹਨਾਂ ਨੇ ਕਾਫੀ ਐਗਜ਼ੌਸਟਿਵ ਲਿਸਟ ਪਾਈ ਆ ਤੇ ਉਹਦਾ ਫਾਇਦਾ ਅਕਾਊਂਟੈਂਟਸ ਜ਼ਰੂਰ ਮੰਨਣਗੇ ਆਪਣੇ ਜਦੋਂ ਇਹ ਰਿਲੀਜ਼ ਹੋ ਗਈ ਲਿਸਟ ਠੀਕ ਹੈ ਅਗੇਨ ਮੈਂ ਅਪੀਲ ਕਰਦਾ ਸਾਰੇ ਸੁਣਨ ਵਾਲਿਆਂ ਨੂੰ ਕਿ ਪਲੀਜ਼ ਜਿਸ ਦਿਨ ਰਿਲੀਜ਼ ਦੀ ਡੇਟ ਆ, ਕਿਉਂਕਿ ਇਸ ਦੀ ਡਿਮਾਂਡ ਬਹੁਤ ਜ਼ਿਆਦਾ.
ਜੀ ਜੀ,
ਵਿਕਟੋਰੀਅਨ ਤੇ ਨਿਊ ਸਾਊਥ ਵੇਲਜ਼ ਜਿਹੜੀਆਂ ਸਟੇਟ ਨੋਮੀਨੇਸ਼ਨ ਤੇ ਆ, ਸਭ ਤੋਂ ਜ਼ਿਆਦਾ ਡਿਮਾਂਡ ਇਹਨਾਂ ਦੀ ਆ.
ਜੀ,
ਉਹਦਾ ਰੀਜ਼ਨ ਇਹ ਆ ਕਿ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਮੈਲਬਰਨ ਤੇ ਸਿਡਨੀ ਚ ਰੀਜਨਲ ਆ ਜਾਂਦੇ ਆ. ਠੀਕ ਹੈ, ਤੇ ਇਹ ਜਦੋਂ ਆਪਸ਼ਨ ਤੇ ਓਪਨ ਹੁੰਦੇ ਆ, ਇਹਨਾਂ ਦੀ ਡਿਮਾਂਡ, ਮਤਲਬ ਇਹ ਸੋਚੋ ਪੂਰੇ ਗਲੋਬ ਚ ਐਪਲੀਕੈਂਟ ਬੈਠੇ ਆ, ਕੱਲੇ ਆਸਟ੍ਰੇਲੀਆ ਵਾਲੇ ਨੂੰ. ਪਲੀਜ਼ ਇਹਦੇ ਤੇ ਆਏ ਰੱਖੋ, ਨਜ਼ਰ ਰੱਖੋ. ਹੋ ਸਕਦਾ ਹੈ ਕਿ ਇਹ ਆਕੂਪੇਸ਼ਨ ਜਿਹੜੀਆਂ ਬਹੁਤ ਜਲਦੀ ਹੋ ਸਕਦਾ ਨਹੀਂ ਹੋਊਗਾ ਹੀ.
ਪਿਛਲੇ ਕਈ ਪ੍ਰੋਗਰਾਮਾਂ ਦੇ ਵਿਚ ਅਸੀਂ ਜਦੋਂ ਪੁਆਇੰਟਸ ਦੀ ਗੱਲ ਕਰਦੇ ਆ ਤਾਂ ਕਈ ਵਾਰ ਕੁਝ ਦੋਸਤਾਂ ਨੂੰ ਨਿਰਾਸ਼ਾ ਵੀ ਹੁੰਦੀ ਰਹੀ ਹੈ.
ਕਈ ਸਾਡੇ ਕਲਾਇੰਟਸ ਜਿਹੜੇ ਨੇ ਬਹੁਤ, ਮਤਲਬ ਫਰਸਟ੍ਰੇਸ਼ਨ ਲੈਵਲ ਬਹੁਤ ਹਾਈ ਹੋ ਗਿਆ, ਨਿਰਾਸ਼ ਹੋ ਚੁੱਕੇ ਨੇ, ਇੰਨਾ ਟਾਈਮ ਹੋ ਗਿਆ ਵੇਟ ਕਰਦੇ ਆ, ਕਈਆਂ ਦੇ ਲਾਈਫ ਡਿਸੀਜਨ ਰੁਕੇ ਹੋਏ ਨੇ.
ਠੀਕ
ਹੈ, ਇਹ ਹੋਈ ਅਕਾਊਂਟੈਂਟ ਦੀ ਗੱਲ. ਠੀਕ ਹੈ
ਜੀ,
ਕੁਕਸ ਐਂਡ ਸ਼ੈਫਸ, ਠੀਕ ਹੈ ਜੀ, ਆਪਣੇ ਪੰਜਾਬੀ ਭਾਈਚਾਰੇ ਚ ਕਹਿ ਲੋ, ਕਾਫੀ ਕੁਕਸ ਐਂਡ ਸ਼ੈਫ ਜਿਹੜੀ ਆਕੂਪੇਸ਼ਨ ਹੈ ਬੜੀ ਕਾਮਨ ਹੈ.
ਠੀਕ
ਹੈ ਜੀ, ਇੰਡੀਅਨ ਨੈਸ਼ਨੈਲਿਟੀ ਚ ਬੜੀ ਕਾਮਨ ਹੈ, ਪੰਜਾਬੀ ਭਾਈਚਾਰੇ ਚ ਬੜੀ ਕਾਮਨ ਹੈ. ਕੁਕਸ ਐਂਡ ਸ਼ੈਫ ਲਈ ਸਭ ਤੋਂ ਵੱਡੀ ਰਿਲੀਫ ਇਹ ਆ ਕਿ ਇਹ ਨਹੀਂ ਕਿ ਇਹ ਐਡੀਸ਼ਨ ਇਹਨਾਂ ਨੇ ਕੀਤੀ ਆ, ਇਹ ਪਹਿਲੋਂ ਵੀ ਹੈਗੇ ਸੀ, ਪਰ ਰੂਮਰਸ ਜਾਂ ਕਹਿ ਲੋ ਸਾਇੰਸ ਇਹੋ ਜਿਹੇ ਆ ਰਹੇ ਸੀ ਕਿ ਇਹ ਆਕੂਪੇਸ਼ਨ ਲਿਸਟ ਤੋਂ ਅਗਰ ਨਵੀਂ ਆਈ ਤੇ ਸ਼ਾਇਦ ਕੱਢ ਦਿੱਤੇ ਜਾਣ. ਠੀਕ ਹੈ, ਤੇ ਇਹ ਰਿਲੀਫ ਇਹ ਆ ਕਿ ਕੁਕਸ ਐਂਡ ਸ਼ੈਫ ਨੂੰ ਇਹ ਰਿਲੀਫ ਮਿਲੀ ਆ ਕਿ ਉਹ ਆਲਰੇਡੀ ਜਿਹੜੀ ਨਵੀਂ ਲਿਸਟ ਆ ਉਹਦੇ ਵਿੱਚ ਵੀ ਉਹ ਹੈਗੇ ਨੇ.
ਠੀਕ ਹੈ,
ਸੋ ਆਪਾਂ ਟ੍ਰੇਡਸ ਤੇ ਆ ਗਏ, ਹੁਣ ਕੁਕਸ ਤੇ ਆ ਗਏ ਹਾਂ. ਠੀਕ ਹੈ, ਸ਼ੈਫ ਆਪਾਂ ਟ੍ਰੇਡਸ ਤੇ ਜਿਹੜਾ ਪ੍ਰੋਫੈਸ਼ਨਲ ਹੈ ਦੋਵਾਂ ਨੂੰ ਕਲੱਬ ਕਰ ਦਿੰਦੇ ਹਾਂ.
ਠੀਕ
ਆ, ਕੈਫੇ ਤੇ ਰੈਸਟੋਰੈਂਟ ਮੈਨੇਜਰ, ਠੀਕ ਹੈ ਜੀ, ਅਗੇਨ ਹਾਂਜੀ ਹਾਂ, ਕੈਫੇ ਤੇ ਰੈਸਟੋਰੈਂਟ ਮੈਨੇਜਰ ਕਹਿ ਲੋ, ਇਹ ਅਗੇਨ ਐਡੀਸ਼ਨ ਆ, ਬਹੁਤ ਵੱਡੀ ਰਿਲੀਫ ਆ. ਠੀਕ ਆ, ਹੁਣ ਰੈਸਟੋਰੈਂਟ ਮੈਨੇਜਰ ਜਿਹੜੇ ਸੀ ਸਭ ਤੋਂ ਜਿਆਦਾ ਸਟਰਗਲ ਕਰ ਰਹੇ ਸੀ ਸਟੇਟ ਨੋਮੀਨੇਸ਼ਨ ਵਾਸਤੇ. ਠੀਕ ਆ, ਹੁਣ ਜਿਹੜੇ ਐਪਲੀਕੈਂਟ ਜਿਹਨਾਂ ਕੋਲ ਰੈਸਟੋਰੈਂਟ ਮੈਨੇਜਿੰਗ ਦਾ ਐਕਸਪੀਰੀਅੰਸ ਹੈਗਾ, ਠੀਕ ਹੈ, ਜਾਂ ਕੈਫੇ ਮੈਨੇਜਿੰਗ ਦਾ ਐਕਸਪੀਰੀਅੰਸ ਹੈਗਾ, ਉਹ ਡੈਫੀਨੇਟਲੀ ਉਹਨਾਂ ਲਈ ਆਪਸ਼ਨ ਆ, ਓਪਨ ਹੋ ਗਏ. ਅਗੇਨ ਇੱਕ ਸਰਪ੍ਰਾਈਜ਼ ਐਂਟਰੀ ਕਹੂੰਗਾ, ਜਾਂ ਯੂ ਨੋ ਕਹਿ ਲੋ ਨਵੀਂ ਐਂਟਰੀ ਕਹਿ ਲੋ, ਸੇਲਸ ਐਂਡ ਮਾਰਕੀਟਿੰਗ ਮੈਨੇਜਰ, ਠੀਕ ਹੈ
ਜੀ,
ਉਹ ਵੀ ਨਵੀਂ ਇੰਕਲੂਡ ਕੀਤੀ ਗਈ ਆ. ਸੇਲਸ ਐਂਡ ਮਾਰਕੀਟਿੰਗ ਮੈਨੇਜਰ ਦੇ ਔਨਸ਼ੋਰ ਆਸਟ੍ਰੇਲੀਆ ਤੋਂ ਆਮ ਤੌਰ ਤੇ ਦੇਖਿਆ ਗਿਆ ਕਿ ਘੱਟ ਐਪਲੀਕੈਂਟਸ ਹੋਣਗੇ, ਲੇਕਿਨ ਆਫਸ਼ੋਰ ਤੋਂ ਸੇਲਸ ਐਂਡ ਮਾਰਕੀਟਿੰਗ ਦੇ ਕਾਫੀ ਜ਼ਿਆਦਾ ਐਪਲੀਕੈਂਟਸ ਹੋਣਗੇ. ਅੱਛਾ, ਸਭ ਤੋਂ ਵੱਡਾ ਕਹਿ ਲੋ ਧੱਕਾ ਕਹਿ ਲੋ, ਜਾਂ ਸਭ ਤੋਂ ਵੱਡਾ ਨੈਗੇਟਿਵ ਜਿਹੜਾ ਹੈ ਉਹ ਮੋਟਰ ਮਕੈਨਿਕਸ ਨਾਲ ਹੋਇਆ. ਹਾਂਜੀ, ਤੇ ਮੋਟਰ ਮਕੈਨਿਕਸ, ਹਾਲਾਂਕਿ ਮੋਟਰ ਮਕੈਨਿਕਸ ਅਗਰ ਆਪਾਂ ਆਮ ਦੇਖੀਏ ਤੇ ਸਕਿੱਲ ਸ਼ੋਰਟੇਜ ਹੈਗੀ ਆ, ਜੇ ਇੰਪਲੋਇਰਸ ਨਾਲ ਕਈ ਵਾਰ ਗੱਲ ਕਰੀਏ ਮੋਟਰ ਮਕੈਨਿਕਸ ਦੀ ਕਾਫੀ ਸ਼ੋਰਟੇਜ ਆ. ਐਕਸਪੈਕਟਡ ਇਹ ਸੀ ਜਾਂ ਆਸ ਇਹ ਸੀ ਸਾਰਿਆਂ ਨੂੰ ਵੀ ਮੋਟਰ ਮਕੈਨਿਕਸ ਐਟ ਲਿਸਟ ਚ ਆਉਣਗੇ. ਠੀਕ ਹੈ, ਪਰ ਮੋਟਰ ਮਕੈਨਿਕਸ ਨੂੰ ਅਨਫੋਰਚੁਨੇਟਲੀ ਐਡ ਨਹੀਂ ਕੀਤਾ ਗਿਆ ਲਿਸਟ ਦੇ ਵਿੱਚ.
ਠੀਕ ਹੈ,
ਪਰ ਮੈਂ ਫਿਰ ਇੱਥੇ ਥੋੜਾ ਕਲੈਰੀਫਾਈ ਕਰੂੰਗਾ ਕਿ ਹੱਲੇ ਮੌਕਾ ਹੈਗਾ, ਇਹ ਡਰਾਫਟ ਆ. ਫੀਡਬੈਕ ਲਈ ਵੀ ਅਗਰ ਇੰਪਲੋਇਰ ਸੁਣ ਰਹੇ ਆ ਕਈ, ਜਿਹਨਾਂ ਨੂੰ ਸਖ਼ਤ ਲੋੜ ਹੈ ਵਿਕਟੋਰੀਆ ਚ ਮਕੈਨਿਕਸ ਦੀ, ਤੇ ਪਲੀਜ਼ ਤੁਸੀਂ ਫੀਡਬੈਕ ਆਪਣਾ ਵਿਕਟੋਰੀਅਨ ਸਟੇਟ ਗਵਰਨਮੈਂਟ ਦੀ ਵੈਬਸਾਈਟ ਤੇ ਜ਼ਰੂਰ ਦਿਓ ਕਿ ਇਸ ਆਕੂਪੇਸ਼ਨ ਦੀ ਸਾਨੂੰ ਬਹੁਤ ਲੋੜ ਹੈ. ਤੁਹਾਡੇ ਫੀਡਬੈਕ ਨਾਲ ਇਹ ਡਿਸੀਜਨ ਚੇਂਜ ਵੀ ਹੋ ਸਕਦਾ. ਠੀਕ ਹੈ, ਸੋ ਮੋਟਰ ਮਕੈਨਿਕਸ ਬਹੁਤ ਜ਼ਿਆਦਾ ਮੋਟਰ ਮਕੈਨਿਕਸ ਲਈ ਨੈਗੇਟਿਵ ਨਿਊਜ਼ ਆ, ਲੇਕਿਨ ਮੋਟਰ ਮਕੈਨਿਕਸ ਕਿਉਂਕਿ ਨਿਊ ਸਾਊਥ ਵੇਲਸ ਆਪਣੀ ਜਨਤਾ ਸਿਹਤ, ਮਤਲਬ ਉਹਨਾਂ ਨੇ ਅਪਲਾਈ ਕੀਤਾ ਹੈ, ਹੋਰ ਓਪਨ ਹੁੰਦੇ ਰਹਿੰਦੇ ਆ. ਵਿਕਟੋਰੀਆ ਤੋਂ ਹੋਪ ਹੈਗੀ ਸੀ, ਬਟ ਨਹੀਂ, ਐਟ ਦ ਮੂਮੈਂਟ ਉਹਨਾਂ ਨੇ ਨਹੀਂ ਇੰਕਲੂਡ ਕੀਤੇ. ਹੋਰ
ਟ੍ਰੇਡ ਆਕੂਪੇਸ਼ਨ ਦੇ ਵਿੱਚ ਕੋਈ ਹੋਰ? ਚਲੋ ਮੋਟਰ ਮਕੈਨਿਕਸ ਹੋ ਗਏ, ਇਸ ਤੋਂ ਇਲਾਵਾ,
ਇਸ ਤੋਂ ਜਿਹੜੇ ਜਿਹਨਾਂ ਲਈ ਨੈਗੇਟਿਵ ਹੋਇਆ ਤੁਸੀਂ ਕਹਿ ਰਹੇ ਹੋ, ਇਸ ਤੋਂ ਇਲਾਵਾ ਜਿਹੜੇ ਆਮ ਆ ਆਪਣੇ ਆਕੂਪੇਸ਼ਨ, ਟ੍ਰੇਡ ਆਕੂਪੇਸ਼ਨ, ਕੁਕਸ ਐਂਡ ਸ਼ੈਫਸ ਹੋ ਗਏ, ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ. ਠੀਕ ਹੈ,
ਰਾਹਤ ਆ.
ਅੱਛਾ, ਇੱਕ ਰਜਿਸਟਰਡ ਨਰਸਿਸ, ਠੀਕ ਹੈ ਜੀ, ਹੈਲਥ ਪ੍ਰੋਫੈਸ਼ਨ ਨੂੰ ਵਿਕਟੋਰੀਆ ਨੇ ਹਮੇਸ਼ਾ ਪਹਿਲਾਂ ਪ੍ਰਾਇਰਟੀ ਦਿੱਤੀ ਸੀ. ਠੀਕ ਹੈ, ਰਜਿਸਟਰਡ ਨਰਸਿਸ ਦੀ ਕਈ ਫੀਲਡ ਆ ਜਿਹੜੀਆਂ, ਜਿੱਦਾਂ ਮੈਂਟਲ ਹੈਲਥ ਹੋ ਗਈ, ਠੀਕ ਹੈ, ਕੋਈ ਵੀ ਹੋਵੇ, ਸਰਜੀਕਲ ਹੋਵੇ, ਕੋਈ ਵੀ, ਉਹ ਮੋਸਟਲੀ ਇੰਕਲੂਡਡ ਹੁੰਦੀਆਂ ਸੀ ਲਿਸਟ 'ਚ ਪਿਛਲੀ ਨਹੀਂ ਕਹੂੰਗਾ ਮੈਂ, ਕਰੰਟ ਲਿਸਟ 'ਚ ਵੀ ਹੈਗੀ ਆ। ਹੁਣ ਫਿਊਚਰ ਲਿਸਟ 'ਚ ਇਹਨਾਂ ਨੇ ਹੈਲਥ ਪ੍ਰੋਫੈਸ਼ਨਲ ਤੇ ਬੜੀ ਰੋਕ ਲਾਈ ਆ, ਹੈਲਥ ਪ੍ਰੋਫੈਸ਼ਨਲ ਜਿਹੜੇ ਆ ਬਹੁਤ ਘਟਾਤੀਆਂ ਵਾ ਰਜਿਸਟਰ। ਹਾਂਜੀ, ਰਜਿਸਟਰ ਨਰਸਿਸ ਲਈ ਕਈ ਸਪੈਸੀਫਾਈਡ ਫੀਲਡ ਸੀ ਜਿਹੜੀਆਂ ਉਹ ਇਹਨਾਂ ਨੇ ਉਸ ਤੋਂ ਕੱਢ ਦਿੱਤੀਆਂ।
ਜਦਕਿ ਮੈਨੂੰ ਲੱਗਦਾ ਕਿ ਇਹਨਾਂ ਦੀ ਲੋੜ ਜਿਹੜੀ ਆ ਉਹ ਹਮੇਸ਼ਾ ਰਹਿੰਦੀ ਆ ਨਾ।
ਇਹ ਦੋਵੇਂ ਆਕਿਉਪੇਸ਼ਨ ਜ਼ਰੂਰੀ, ਇਹ ਦੋਵੇਂ ਆਕਿਉਪੇਸ਼ਨ ਜਿਹੜੀ ਆਪਾਂ ਮੋਟਰ ਮਕੈਨਿਕ ਦੀ ਗੱਲ ਕਰ ਰਹੇ ਹਾਂ, ਨਰਸਿੰਗ ਦੀ ਤੇ ਪੂਰੇ ਆਸਟ੍ਰੇਲੀਆ ਚ, ਆਪਾਂ ਵਿਕਟੋਰੀਆ ਦੀ ਕੀ ਗੱਲ ਕਰੀਏ, ਪੂਰੇ ਵਿਕਟੋਰੀਆ ਚ ਲੋੜ ਹੈਗੀ ਆ। ਲੇਕਿਨ ਅਨਫੋਰਚੁਨੇਟਲੀ ਇਹਨੂੰ ਰਜਿਸਟਰਡ ਨਰਸਿਸ ਦੇ ਕਈ ਕੈਟੇਗਰੀ ਜਿਹੜੇ ਕਈ ਸਟ੍ਰੀਮਸ ਆ ਉਹਨਾਂ ਨੂੰ ਇਹਨਾਂ ਨੇ ਨਹੀਂ ਐਡ ਕੀਤਾ, ਕੰਟੀਨਿਊ ਨਹੀਂ ਕੀਤਾ। ਕੰਸਲਟੇਸ਼ਨ ਕਲੋਜ਼ ਹੋਣੀ ਆ 18 ਮਾਰਚ ਨੂੰ,
ਠੀਕ
ਹੈ। 18 ਮਾਰਚ ਤੋਂ ਬਾਅਦ ਇਹਨਾਂ ਨੇ 30 ਜੂਨ ਤੱਕ, ਅਗੇਨ ਇਹਨਾਂ ਨੇ ਕਿਹਾ ਜੂਨ 2019, ਜੂਨ 2019 ਤੋਂ
ਬਦਲਾ ਆਯਾ। ਪਰ ਜਦੋਂ ਅਸੀਂ ਸਟੇਟ ਨੋਮੀਨੇਸ਼ਨ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਜਿਹੜੇ ਆਫਸ਼ੋਰ ਬੈਠੇ ਆ ਸਾਡੇ ਦੋਸਤ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਅਸਲ ਦੇ ਵਿੱਚ ਹੈ ਕੀ ਚੀਜ਼ ਆ, ਹਨਾ। ਥੋੜਾ ਜਿਹਾ ਇਹਦੇ ਤੇ ਵੀ ਚਾਨਣਾ ਪਾਓ ਕਿ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਚਾਹੀਦੀਆਂ ਆ ਇਹਦੇ ਲਈ ਐਲੀਜੀਬਲ ਹੋਣ ਲਈ, ਸਪੈਸ਼ਲੀ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੇ ਲਈ।
ਹਾਂਜੀ, ਦੇਖੋ ਸਟੇਟ ਨੋਮੀਨੇਸ਼ਨ ਦੀ ਜੇ ਗੱਲ ਕਰੀਏ, ਠੀਕ ਆ, ਇਹਨੂੰ ਲੇਮਨ ਟਰਮਸ ਜਾਂ ਆਮ ਆਦਮੀ ਦੇ ਜੇ ਆਪਾਂ ਗੱਲ ਕਰੀਏ ਜਿਹਨਾਂ ਲੀਗਲ ਬੈਕਗ੍ਰਾਉਂਡ ਨਹੀਂ ਹੈ, ਉਹਨਾਂ ਨੂੰ ਇਹ ਕਹੀਏ ਕਿ ਥਿੰਕ ਇਹਨੂੰ ਇਹ ਸੋਚੋ ਕਿ ਇੱਕ ਤਰ੍ਹਾਂ ਨਾਲ ਬੋਨਸ ਪੁਆਇੰਟਸ ਹੈ ਤੁਹਾਡੇ, ਠੀਕ ਹੈ। 189 ਜਿਹੜੀ ਸਬ ਕਲਾਸ ਆ ਜਿਹਨੂੰ ਆਪਾਂ ਇੰਡੀਪੈਂਡੈਂਟ ਸਬ ਕਲਾਸ ਕਹਿੰਦੇ ਹਾਂ, ਸਕਿੱਲ ਇੰਡੀਪੈਂਡੈਂਟ, ਉਹ ਅੱਜ ਦੀ ਡੇਟ ਚ ਬਹੁਤ ਟਫ ਹੁੰਦੀ ਜਾ ਰਹੀ ਹੈ, ਠੀਕ ਆ। ਤੇ ਇਹ ਇੱਕ ਤਰ੍ਹਾਂ ਨਾਲ ਜਿਹੜੀ ਸਟੇਟ ਨੋਮੀਨੇਸ਼ਨ ਹੈ ਉਹ ਇੱਕ ਤਰ੍ਹਾਂ ਨਾਲ ਸਟੇਟ ਵੱਲੋਂ ਤੁਹਾਨੂੰ ਸਪੋਂਸਰਸ਼ਿਪ ਆ ਜਿਹੜੀ ਤੁਹਾਨੂੰ ਬੋਨਸ ਪੁਆਇੰਟਸ ਕਲੈਕਟ ਕਰਨ ਚ ਹੈਲਪ ਕਰ ਰਹੀ ਹੈ। ਜਿੱਦਾਂ ਆਪਾਂ ਅਗਰ 190 ਦੀ ਗੱਲ ਕਰੀਏ ਤੇ ਉਹ ਚ ਤੁਹਾਨੂੰ ਮਿਲਦੇ ਆ 5 ਐਕਸਟਰਾ ਪੁਆਇੰਟਸ ਸਟੇਟ ਨੋਮੀਨੇਸ਼ਨ। 489 ਜਿਹੜੀ ਸਕਿੱਲ ਰੀਜਨਲ ਆ ਉਹ ਚ ਤੁਹਾਨੂੰ ਐਕਸਟਰਾ 10 ਪੁਆਇੰਟ ਮਿਲਦੇ ਆ, ਠੀਕ ਹੈ। ਤੇ ਇੱਕ ਤਰ੍ਹਾਂ ਨਾਲ ਇਹ ਉਹਨਾਂ ਲਈ ਹੈਲਪ ਜਿਹੜੀ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਆ ਜਿਹਨਾਂ ਦੀ 189 ਚ ਨਹੀਂ ਇਨਵਾਈਟ ਆ ਰਹੀ ਹੈ, ਠੀਕ ਹੈ, ਉਹਨਾਂ ਨੂੰ ਹੈਲਪ ਕਰਦੀ ਹੈ ਐਕਸਟਰਾ ਪੁਆਇੰਟਸ ਲੈਣ ਲਈ। ਤੇ ਜਿਹੜੀ ਸਟੇਟ ਰੀਜਨਲ ਨੋਮੀਨੇਸ਼ਨ ਆ ਉਹ ਵੀਜ਼ੇ ਦੀ ਹੀ ਡਿਮਾਂਡ ਹੈ ਕਿ ਤੁਹਾਡੇ ਕੋਲ ਰੀਜਨਲ ਸਟੇਟ ਤੋਂ ਜਿਹੜੀ ਆ ਨੋਮੀਨੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਠੀਕ ਹੈ। ਤੇ ਇਹ ਹੋਇਆ ਸਟੇਟ ਨੋਮੀਨੇਸ਼ਨ, ਠੀਕ ਹੈ ਜੀ। ਦੂਜਾ ਤੁਸੀਂ ਕਿਹਾ ਕਿ ਐਲੀਜੀਬਿਲਿਟੀ ਕੀ ਆ
ਮੇਰੇ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੇ ਲਈ,
ਤੇ ਸਬ ਕਲਾਸਿਸ ਦੋ ਆ, ਸਬ ਕਲਾਸਿਸ ਸਬ ਕਲਾਸ 190, ਠੀਕ ਹੈ, ਜਿਹਨੂੰ ਆਪਾਂ ਪੀ ਆਰ ਕਹਿੰਦੇ ਹਾਂ, ਉਹ ਕੰਡੀਸ਼ਨ ਅਟੈਚ ਆ ਲੇਕਿਨ ਉਨੀਆਂ ਜ਼ਿਆਦਾ ਨੀ ਜਿੰਨੀ 489 ਚ। 489 ਟੈਂਪਰੇਰੀ ਵੀਜ਼ਾ ਹੈ 4 ਸਾਲ ਦਾ, ਸੋ ਆਪਾਂ 190 ਤੇ ਹੁੰਦੇ ਹਾਂ। ਸੋ 190 ਦੀ ਜਿਹੜੀ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਆ ਉਹ ਚ ਸਭ ਤੋਂ ਪਹਿਲੀ ਰਿਕੁਆਇਰਮੈਂਟ ਤੇ ਇਹ ਆ ਕਿ ਡਿਪਾਰਟਮੈਂਟ ਦੀਆਂ ਸਾਰੀਆਂ ਰਿਕੁਆਇਰਮੈਂਟਸ ਤੁਹਾਡੀਆਂ ਮੀਟ ਹੋਣੀਆਂ ਚਾਹੀਦੀਆਂ, ਠੀਕ ਹੈ, ਸਕਿੱਲ ਅਸੈਸਮੈਂਟ ਕਹਿ ਲਓ, ਠੀਕ ਆ, ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ, ਉਹ ਸਾਰੀਆਂ ਰਿਕੁਆਇਰਮੈਂਟ ਮੀਟ ਹੋਣਗੀਆਂ ਤਾਂ ਹੀ ਤੁਹਾਨੂੰ 190 ਦੀ ਸਟੇਟ ਨੋਮੀਨੇਸ਼ਨ ਮਿਲੂਗੀ, ਠੀਕ ਹੈ। ਤੇ ਨੋਮੀਨੇਸ਼ਨ ਜਿਹੜੀ ਤੁਹਾਡੀ ਆਕੂਪੇਸ਼ਨ ਆ ਉਹ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਲਿਸਟ ਚ ਹੋਣੀ ਚਾਹੀਦੀ, ਜਿਹੜੀ ਲਿਸਟ ਦੀ ਆਪਾਂ ਗੱਲ ਹੁਣੇ ਕੀਤੀ ਹੈ, ਠੀਕ ਹੈ। ਜਿਹੜੀ ਆਕੂਪੇਸ਼ਨ ਉਥੋਂ ਬਾਹਰ ਆ ਉਹ ਚ ਲਾਜ਼ਮੀ ਆ ਵੀ ਤੁਹਾਨੂੰ ਨਈ ਸਪੋਂਸਰਸ਼ਿਪ ਮਿਲੂਗੀ। 2 ਸਾਲ ਦਾ ਤੁਹਾਡੇ ਕੋਲ ਰੈਲੇਵੈਂਟ ਪੋਸਟ ਕੁਆਲੀਫਿਕੇਸ਼ਨ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਅਨਲੈਸ ਉਹ ਮੈਂਸ਼ਨਡ ਨਹੀਂ ਹੈ ਤੁਹਾਡੀ ਆਕੂਪੇਸ਼ਨ। ਹਰ ਆਕੂਪੇਸ਼ਨ ਦੀ ਸਪੈਸੀਫਿਕ ਰਿਕੁਆਇਰਮੈਂਟ ਹੈ ਜੋ ਇਹਨਾਂ ਨੇ ਮੈਂਸ਼ਨ ਕੀਤੀ ਹੈ ਆਪਣੇ ਟੇਬਲ ਚ, ਅਗਰ ਉਹ ਨਹੀਂ ਮੈਂਸ਼ਨ ਹੈ ਤੁਹਾਨੂੰ 2 ਸਾਲ ਦਾ ਵਰਕ ਐਕਸ ਚਾਹੀਦਾ, ਠੀਕ ਹੈ। ਸਕਿੱਲ ਅਸੈਸਮੈਂਟ ਹੋਈ ਹੋਣੀ ਚਾਹੀਦੀ, ਉਹ ਤੁਹਾਨੂੂੰ ਵੀਜ਼ਾ ਵਾਸਤੇ ਵੀ ਚਾਹੀਦਾ ਹੈ, ਠੀਕ ਹੈ। ਤੁਹਾਡੀ ਏਜ ਜਿਹੜੀ ਆ ਉਹ 45 ਈਅਰਸ ਤੋਂ ਲੈਸ ਹੋਣੀ ਚਾਹੀਦੀ ਆ, ਠੀਕ ਹੈ। ਤੇ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਤੁਹਾਡੇ ਇੰਡੀਵਿਜੁਅਲ ਆਕੂਪੇਸ਼ਨ ਜਿਹੜੀ ਆ ਉਹ ਚ ਮੀਟ ਹੋਏ ਹੋਣੇ ਚਾਹੀਦੇ ਆ। ਪ੍ਰੋਫੈਸ਼ਨਲ ਆਕੂਪੇਸ਼ਨ ਦੀ ਹਾਈ ਆ, ਟ੍ਰੇਡ ਆਕੂਪੇਸ਼ਨ ਦੀ ਘੱਟ ਆ, ਬਟ ਟ੍ਰੇਡ ਆਕੂਪੇਸ਼ਨ ਚ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਜਿਹੜੀਆਂ ਉਹ ਕਈ ਕੇਸਿਸ ਚ ਵੱਧ ਨੇ, ਠੀਕ ਹੈ। ਸੋ ਇਹ ਮੇਨ ਕ੍ਰਾਈਟੇਰੀਆ ਵਾ ਜਿਹੜਾ ਸਬ ਕਲਾਸ 190 ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ ਕਿ ਤੁਹਾਡੀ ਏਜ ਫੈਕਟਰ, ਸਕਿੱਲ ਅਸੈਸਮੈਂਟ, ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ, ਵਰਕ ਐਕਸਪੀਰੀਅੰਸ ਰਿਕੁਆਇਰਮੈਂਟ, ਤੇ ਤੁਹਾਡਾ ਤੁਹਾਡੀ ਆਕੂਪੇਸ਼ਨ ਦਾ ਉਸ ਲਿਸਟ ਚ ਹੋਣਾ ਜ਼ਰੂਰੀ ਹੈ,
ਠੀਕ ਹੈ।
ਤੇ ਆ ਹੋਈ 190 ਦੀ, ਹੁਣ 489 ਦੀਆਂ ਜਿਹੜੀਆਂ ਰਿਕੁਆਇਰਮੈਂਟ ਆ ਵੈਸੇ ਤਾਂ ਰਿਕੁਆਇਰਮੈਂਟ ਸੇਮ ਹੀ ਆ, ਠੀਕ ਹੈ, ਬਟ ਮੇਨ ਜਿਹੜੇ ਉਹ ਚ ਚੇਂਜ ਆ ਉਹ ਇਹ ਆ ਕਿ 489 ਚ ਤੁਹਾਨੂੰ ਰੀਜਨਲ ਏਰੀਆ ਤੋਂ, ਰੀਜਨਲ ਵਿਕਟੋਰੀਆ ਤੋਂ
ਜੀ
ਤੁਹਾਨੂੰ ਜੋਬ ਆਫਰ ਲੈਟਰ ਹੋਣੀ ਜ਼ਰੂਰੀ ਹੈ ਕਿਸੇ ਇੰਪਲੋਇਰ ਤੋਂ
ਜੀ।
ਠੀਕ ਹੈ, ਜੇ ਤੁਹਾਡੇ ਕੋਲ ਜੋਬ ਆਫਰ ਲੈਟਰ ਨਹੀਂ ਆ ਤਾਂ ਤੁਸੀਂ 489 ਵਿਕਟੋਰੀਅਨ ਸਟੇਟ ਨੋਮੀਨੇਸ਼ਨ ਲਈ ਤੁਸੀਂ ਕੁਆਲੀਫਾਈ ਨਹੀਂ ਕਰਦੇ।
ਅੱਛਾ, ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੇ ਲਈ ਕੋਈ ਫੀਸ ਵੀ ਹੈ?
ਅੱਛਾ, ਇਹ ਬਹੁਤ ਵਧੀਆ ਗੱਲ ਹੈ, ਇਹਨਾਂ ਲਈ ਕੋਈ ਫੀਸ ਨਹੀਂ ਹੈ, ਇਹਦੀ ਕੋਈ ਫੀਸ ਨਹੀਂ ਹੈ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਲਈ। ਕਈ ਸਟੇਟਸ ਜਾਂ ਕਈ ਰੀਜਨਲ ਏਰੀਆ ਚਾਰਜ ਕਰਦੇ ਆ, ਵਿਕਟੋਰੀਆ ਲਈ ਕੋਈ ਫੀ ਨਹੀਂ ਹੈ, ਫ੍ਰੀ ਆਫ ਕੋਸਟ ਹੈ। ਹਾਂਜੀ, ਵੀਜ਼ਾ ਐਪਲੀਕੇਸ਼ਨ ਚਾਰਜ ਜਾਂ ਡਿਪਾਰਟਮੈਂਟ ਚਾਰਜ ਕਰਦਾ ਉਹ ਤਾਂ ਆਪਾਂ ਨੂੰ ਦੇਣਾ ਹੀ ਪੈਣਾ, ਲੇਕਿਨ ਇਹਦੇ ਲਈ ਕੋਈ ਫੀ ਨਹੀਂ।
ਅੱਛਾ, ਹੁਣ ਇਸ ਵੇਲੇ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਕੀ ਚੱਲ ਰਿਹਾ?
ਹਾਂਜੀ, ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦਾ ਤੁਸੀਂ ਕਹਿ ਰਹੇ ਹਾਂ, ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦਾ ਇਹਨਾਂ ਦਾ ਐਵਰੇਜ ਪ੍ਰੋਸੈਸਿੰਗ ਟਾਈਮ ਜਿਹੜਾ ਉਹ 12 ਹਫ਼ਤੇ 12 ਵੀਕਸ ਆ,
3
ਮਹੀਨੇ ਕਹਿ ਲਓ ਤੁਸੀਂ। ਠੀਕ ਆ, ਇਹ 'ਚ ਇੱਕ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਤੁਸੀਂ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੀ ਤੁਸੀਂ ਐਪਲੀਕੇਸ਼ਨ ਪਾ ਤੀ, ਤੁਸੀਂ ਡਾਕੂਮੈਂਟਸ ਵੀ ਅਟੈਚ ਕਰਤੇ, ਲੇਕਿਨ ਡਾਕੂਮੈਂਟਸ ਤੁਹਾਡੇ ਜਿਹੜੇ ਆ ਉਹ ਸਪੋਟ ਆਨ ਹੋਣੇ ਚਾਹੀਦੇ ਆ।
ਠੀਕ,
ਇਹ ਜਿਹੜੇ 12 ਹਫ਼ਤੇ ਆ ਇਹ ਤੁਹਾਨੂੰ 12 ਹਫ਼ਤੇ ਤਾਂ ਕਹਿ ਰਿਹਾ ਕਿ ਜੇ ਤੁਹਾਡੀ ਡਾਕੂਮੈਂਟੇਸ਼ਨ ਹੈ ਸਪੋਟ ਆਨ ਹੈ। ਜੇ ਤੁਹਾਡੀ ਡਾਕੂਮੈਂਟੇਸ਼ਨ ਠੀਕ ਨਹੀਂ ਹੈ ਜਾਂ ਤੁਸੀਂ ਇੱਕ ਡਾਕੂਮੈਂਟ ਮਿਸ ਕੀਤਾ ਜਾਂ ਉਹ ਡਾਕੂਮੈਂਟ ਜਿੱਦਾਂ ਵਰਕ ਐਕਸਪੀਰੀਅੰਸ ਲੈਟਰ, ਵਰਕ ਰੈਫਰੈਂਸ ਲੈਟਰ, ਪੇ ਸਲਿਪਸ ਕੁਛ ਲਾਉਣਾ ਤੁਸੀਂ ਭੁੱਲ ਗਏ ਤੇ ਇਹ ਜਿਹੜੇ ਪ੍ਰੋਸੈਸਿੰਗ ਟਾਈਮ ਬਲੋ ਆਊਟ ਹੋਣਗੇ। ਉਹ ਕਾਮਨ ਸੈਂਸ ਆ ਵੈਸੇ, ਲੇਕਿਨ ਇਹਨਾਂ ਨੇ ਆਪਣੀ ਵੈਬਸਾਈਟ ਤੇ ਵੀ ਮੈਂਸ਼ਨ ਕੀਤਾ ਹੈ ਕਿ ਸਾਡੀ ਡਾਕੂਮੈਂਟੇਸ਼ਨ ਸਾਨੂੰ ਸਪੋਟ ਆਨ ਚਾਹੀਦੀ ਹੈ। ਠੀਕ ਹੈ, ਸੋ 12 ਹਫ਼ਤੇ ਪ੍ਰੋਸੈਸਿੰਗ ਟਾਈਮ।
ਠੀਕ ਹੈ, ਅੱਛਾ, ਅਸੀਂ ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਗੱਲ ਕੀਤੀ।
ਹਾਂਜੀ,
ਤੇ ਮੈਨੂੰ ਲੱਗਦਾ ਕਿ ਜਦੋਂ ਅਸੀਂ ਕੁਆਲੀਫਾਈ ਕਰਨਾ ਹੈ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੇ ਲਈ,
ਹਾਂਜੀ,
ਇਹਦੇ ਬਾਰੇ ਵੀ ਸੇਮ ਹੀ ਉਹੀ ਪ੍ਰੋਸੀਜਰ ਜਦੋਂ ਅਸੀਂ ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਗੱਲ ਕਰਦੇ ਹਾਂ ਤੇ ਜਦੋਂ ਅਸੀਂ ਸੋਚਦੇ ਹਾਂ ਵੀ ਹਾਂ ਕਿੱਦਾਂ ਕੁਆਲੀਫਾਈ ਕਰ ਸਕਦੇ ਹਾਂ ਆਪਾਂ।
ਹਾਂਜੀ, ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੀਆਂ ਰਿਕੁਆਇਰਮੈਂਟਸ ਸਾਰੀਆਂ ਸੇਮ ਆ ਜੋ ਆਪਾਂ ਹੁਣੇ ਡਿਸਕਸ ਕੀਤੀਆਂ। ਠੀਕ ਆ, ਪਲੱਸ ਡਿਪਾਰਟਮੈਂਟ ਦੀ ਜਿੰਨੀਆਂ ਰਿਕੁਆਇਰਮੈਂਟਸ ਆ, ਤੇ ਹਰ ਆਕੂਪੇਸ਼ਨ ਦਾ ਇਹਨਾਂ ਨੇ ਟੇਬਲ ਬਣਾਇਆ, ਉਹ ਚ ਤੁਹਾਡੀ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟਸ ਤੇ ਵਰਕ ਐਕਸ ਰਿਕੁਆਇਰਮੈਂਟਸ ਜਿਹੜੀਆਂ ਉਹ ਚੇਂਜਡ ਆ। ਠੀਕ ਹੈ, ਸੋ ਇਹਦਾ ਧਿਆਨ ਜ਼ਰੂਰ ਰੱਖਣਾ ਕਿ ਤੁਹਾਡੀ ਆਕੂਪੇਸ਼ਨ ਚ ਤੁਸੀਂ ਇੱਕ ਸੈੱਟ ਕ੍ਰਾਈਟੇਰੀਆ ਨਹੀਂ ਮੀਟ ਕਰਨਾ, ਤੁਸੀਂ ਆਪਣੀ ਆਕੂਪੇਸ਼ਨ ਨਾਲ ਰਿਲੇਟਡ ਕ੍ਰਾਈਟੇਰੀਆ ਮੀਟ ਕਰਨਾ।
ਅੱਛਾ, ਕੋਈ ਕੰਡੀਸ਼ਨਸ ਹੈਗੀਆਂ ਜੀ ਸਟੇਟ ਨੋਮੀਨੇਸ਼ਨ ਵੀਜ਼ਾਸ ਦੇ ਲਈ ਜਦੋਂ ਇਹ ਗ੍ਰਾਂਟ ਹੋ ਜਾਂਦਾ ਉਸ ਤੋਂ ਬਾਅਦ ਕੋਈ ਕੰਡੀਸ਼ਨ ਹੈ?
ਹਾਂਜੀ, ਯੈਸ, ਅਗੇਨ ਵੈਰੀ ਗੁੱਡ ਕੁਐਸਚਨ ਹੈ ਕਿ ਕੋਈ ਕੰਡੀਸ਼ਨਸ ਅਟੈਚਡ ਹੈਗੀਆਂ ਕਿ ਨਹੀਂ। 190 ਦੀ ਜਿਹੜੀ ਕੰਡੀਸ਼ਨ ਆ, ਇਹ ਤੇ ਆ ਪਰਮਨੈਂਟ ਵੀਜ਼ਾ। ਠੀਕ ਆ, ਕਿ ਤੁਸੀਂ 2 ਸਾਲ ਜਿਹੜਾ ਹੈ ਉਹ 2 ਸਾਲ ਤੁਸੀਂ ਉਸੇ ਸਟੇਟ ਚ ਰਹਿਣਾ ਜਿਸ ਚ ਤੁਹਾਨੂੰ ਸਪੋਂਸਰਸ਼ਿਪ ਮਿਲੀ ਹੈ। ਠੀਕ ਹੈ, ਆਪਾਂ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੀ ਗੱਲ ਕਰ ਰਹੇ ਹਾਂ, ਤੇ ਉਹਦੀ ਗੱਲ ਕਰੀਏ ਕਿ ਤੁਸੀਂ ਵਿਕਟੋਰੀਆ ਚ ਰਹਿਣਾ ਹੈ ਐਟਲੀਸਟ 2 ਸਾਲਾਂ ਤੱਕ। ਠੀਕ ਹੈ, ਅਗਰ ਤੁਸੀਂ ਆਫਸ਼ੋਰ ਆ, ਇੰਡੀਆ ਤੋਂ ਅਪਲਾਈ ਕੀਤੀ ਤੇ ਤੁਹਾਡੀ ਵੀਜ਼ਾ ਗ੍ਰਾਂਟ ਆ ਗਈ ਆ, ਠੀਕ ਹੈ, ਤੁਸੀਂ ਵਿਕਟੋਰੀਅਨ ਸਟੇਟ ਗਵਰਨਮੈਂਟ ਨੂੰ ਇਹਨਾਂ ਨੂੰ ਤੁਸੀਂ 3 ਵਾਰ, ਇਨਫੈਕਟ 4 ਵਾਰ ਕਹਿ ਲਓ, ਤੁਸੀਂ ਐਡਵਾਈਸ ਕਰਨਾ ਹੈ ਕਿ ਮੈਂ ਇੱਥੇ ਹਾਂ, ਇੱਕ ਤਰ੍ਹਾਂ ਦਾ ਪ੍ਰੂਫ ਕਰਨਾ ਹੈ। ਬਿਫੋਰ ਅਰਾਈਵਲ ਤੁਸੀਂ ਦੱਸਣਾ ਹੈ, ਠੀਕ ਹੈ, ਜੇ ਤੁਸੀਂ ਆ ਗਏ ਤੁਸੀਂ ਤਾਂ ਦੱਸਣਾ ਕਿ ਮੈਂ ਵਿਕਟੋਰੀਆ ਅਰਾਈਵ ਹੋ ਗਿਆ, ਤੇ ਸਰਵੇ ਤੁਹਾਨੂੰ ਭਰਨੇ ਪੈਣਗੇ ਹਰ 6 ਮਹੀਨੇ 2 ਸਾਲਾਂ ਤੱਕ।
ਠੀਕ ਹੈ,
ਤਾਂ ਕਿ ਵਿਕਟੋਰੀਅਨ ਗਵਰਨਮੈਂਟ ਇਹ ਅੰਦਾਜ਼ਾ ਲਾ ਸਕੇ ਤੁਸੀਂ ਰਹਿ ਰਹੇ ਹਾਂ, ਠੀਕ ਹੈ, ਤੇ ਕੰਡੀਸ਼ਨ ਮੀਟ ਕਰ ਰਹੇ ਹਾਂ। ਇੱਥੇ ਆਪਾਂ, ਮੈਂ ਥੋੜਾ ਧਿਆਨ ਦਵਾਵਾਂ, ਪਿਛਲੇ ਪ੍ਰੋਗਰਾਮ ਚ ਜੋ ਆਪਾਂ ਡਿਸਕਸ ਕਰ ਚੁੱਕੇ ਹਾਂ, 190 ਤੇ ਕਈ ਵਾਰ ਬਹਿਸ ਹੋਈ ਆ ਜਾਂ ਕਈ ਵਾਰ ਅਸੀਂ ਅਰਜ ਜਾਂ ਅਪੀਲ ਕਰ ਚੁੱਕੇ ਹਾਂ ਕਿ ਅਗਰ ਤੁਸੀਂ ਕਿਸੇ ਸਟੇਟ ਚ ਆਏ ਆ ਤੇ ਉਸੇ ਸਟੇਟ ਚ ਸਟਿਕ ਰਹੋ, ਅਨਲੈਸ ਤੁਹਾਡੇ ਬਹੁਤ ਹੀ ਐਕਸਟ੍ਰੀਮ ਸਰਕਮਸਟੈਂਸਿਸ ਨੇ। ਠੀਕ ਹੈ, ਔਰ ਐਕਸਟ੍ਰੀਮ ਸਰਕਮਸਟੈਂਸਿਸ ਵੀ ਤਾਂ ਜੇ ਤੁਸੀਂ ਰਿਲੀਜ਼ ਲੈਟਰ ਲੈ ਲਓ ਸਟੇਟ ਤੋਂ। ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਹੁਣੇ ਰੀਸੈਂਟਲੀ ਅਨਾਊਂਸ ਕੀਤਾ, ਆਪਾਂ ਸ਼ਾਇਦ ਪਿਛਲੇ ਪ੍ਰੋਗਰਾਮ ਚ ਡਿਸਕਸ ਕੀਤਾ ਸੀ ਕਿ ਜਿਹੜੀ ਸਬ ਕਲਾਸ ਚ ਤੁਸੀਂ ਸਪੋਂਸਰਡ ਹੋਏ ਆ ਤੇ ਜੋ ਉਹਦੀਆਂ ਕੰਡੀਸ਼ਨਸ ਆ, ਸਪੈਸ਼ਲੀ ਰੈਜ਼ੀਡੈਂਸ ਰਿਕੁਆਇਰਮੈਂਟਸ, ਸਪੈਸ਼ਲੀ ਇਨ ਰਿਲੇਸ਼ਨ ਟੂ ਰੀਜਨਲ ਏਰੀਆਸ, ਤੇ ਮੈਂ 489 ਦਾ ਹਾਲੇ ਡਿਸਕਸ ਕਰਨਾ, ਬਟ ਸਪੈਸ਼ਲੀ ਇਨ ਰਿਲੇਸ਼ਨ ਟੂ ਰੀਜਨਲ ਏਰੀਆਸ, ਤੁਸੀਂ ਉਹ ਕੰਡੀਸ਼ਨਸ ਮੀਟ ਕਰਨੀਆਂ ਉੱਤੇ ਆਡਿਟਸ ਹੋਣਗੇ ਤੇ ਵੀਜ਼ਾ ਕੈਂਸਲ ਵੀ ਹੋਣਗੇ, ਤੇ ਇਹ ਕੰਡੀਸ਼ਨਸ ਮੀਟ ਕਰਨੀਆਂ ਬਹੁਤ ਜ਼ਰੂਰੀ। 190, ਕਈ ਜਾਣੇ ਰਿਲੀਜ਼ ਲੈਟਰ ਲੈ ਲੈਂਦੇ ਆ ਕਿ ਓਕੇ ਆ, ਹਾਂਜੀ ਤੁਹਾਡੇ ਹਾਲਾਤ ਦੇ ਹਿਸਾਬ ਨਾਲ ਅਗਰ ਐਕਸਟ੍ਰੀਮ ਸਰਕਮਸਟੈਂਸਿਸ ਤਾਂ ਓਕੇ ਆ, ਲੇਕਿਨ ਅਦਰਵਾਈਜ਼ ਨਾ ਲਓ। 489 ਜਿਹੜਾ ਟੈਂਪਰੇਰੀ ਵੀਜ਼ਾ ਹੈ 4 ਸਾਲ ਦਾ, 2 ਸਾਲ ਬਾਅਦ ਤੁਸੀਂ ਉਹ ਚ ਪੀ ਆਰ ਹੋਣਾ ਹੈ ਸਬ ਕਲਾਸ 887 ਚ। ਠੀਕ ਹੈ, ਉਹਦੇ ਚ ਰਿਕੁਆਇਰਮੈਂਟ ਇਹ ਕਿ ਤੁਸੀਂ 2 ਸਾਲ ਰੀਜਨਲ ਏਰੀਆ ਚ ਰਹਿਣਾ ਹੈ, ਡੈਜੀਨੇਟਡ ਜਾਂ ਰੀਜਨਲ ਏਰੀਆ ਚ ਰਹਿਣਾ ਹੈ, ਔਰ ਸਪੈਸੀਫਾਈਡ ਰੀਜਨਲ ਏਰੀਆ ਚ ਰਹਿਣਾ ਹੈ। ਆਲਦੋ ਲਾਅ ਇਹ ਅਲਾਓ ਕਰਦਾ ਹੈ ਤੁਹਾਨੂੰ ਕਿ ਤੁਸੀਂ ਰੀਜਨਲ ਟੂ ਰੀਜਨਲ ਮੂਵ ਕਰ ਜਾਓ, ਲੇਕਿਨ ਇੱਥੇ ਆਡਿਟਸ ਹੋਣਗੇ ਅੱਗੇ ਜਾ ਕੇ, ਤੇ ਤੁਸੀਂ ਆਹ ਕੰਡੀਸ਼ਨਸ ਮੀਟ ਕਰਨੀ ਕਿ 2 ਸਾਲ ਤੁਸੀਂ ਰਹਿਣਾ ਹੈ ਉੱਥੇ, 489 ਤੇ 1 ਸਾਲ ਵਰਕ ਦੀ ਰਿਕੁਆਇਰਮੈਂਟ ਹੈ
ਜੀ ਜੀ
ਬਟ ਕਾਮਨ ਸੈਂਸ ਇਹ ਹੈ ਕਿ ਤੁਸੀਂ 2 ਸਾਲ ਰਹੋਗੇ ਤੇ 2 ਸਾਲ ਹੀ ਕੰਮ ਕਰੋਗੇ
ਬਿਲਕੁਲ
ਇਟਸ ਹੋਰ ਇੱਕ ਇੰਪੋਰਟੈਂਟ ਚੀਜ਼ ਕਿ ਇਹ ਜ਼ਰੂਰੀ ਨਹੀਂ ਕਿ ਮੇਨ ਐਪਲੀਕੈਂਟ ਹੀ ਉੱਥੇ ਰਹੇ ਤੇ ਬਾਕੀ ਜਿਹੜੇ ਆ ਉਹ ਮੈਟਰੋਪੋਲੀਟਨ ਏਰੀਆ ਚ ਰਹਿ ਸਕਦੇ ਆ ਮੇਨ ਐਪਲੀਕੈਂਟ ਵਾਈਫ ਬੱਚੇ ਸਕੂਲਿੰਗ ਤੇ ਵਾਈਫ ਦੀ ਕਹਿ ਲਓ ਜਿਹੜਾ ਐਕਸਪੀਰੀਅੰਸ ਆ ਵਰਕ ਆ ਉਹ ਸਾਰਾ ਕੁਛ ਰੀਜਨਲ ਏਰੀਆ ਚ ਹੋਣਾ ਚਾਹੀਦਾ
ਠੀਕ
ਹੈ ਇਹ ਨਹੀਂ ਕਿ ਮੇਨ ਐਪਲੀਕੈਂਟ ਤੁਹਾਡਾ 489 ਦਾ ਮੀਟ ਕਰ ਲਿਆ ਰਿਕੁਆਇਰਮੈਂਟ ਤੇ ਬਾਕੀ ਮੈਂਬਰਸ ਨਾ ਕਰਨ ਉਹ ਬ੍ਰਿਜ ਉਹ ਵੀ ਇੱਕ ਬ੍ਰਿਜ ਹੈ
ਠੀਕ
ਹੈ ਸੋ ਦੋ ਕੰਡੀਸ਼ਨ 190 ਚ 2 ਸਾਲ ਤੁਸੀਂ ਰਹਿਣਾ ਹੈ ਐਨੀ ਏਰੀਆ ਇਨ ਵਿਕਟੋਰੀਆ 489 ਚ ਤੁਸੀਂ ਰੀਜਨਲ ਏਰੀਆ ਜਿਹੜਾ ਸਪੈਸੀਫਾਈਡ ਏਰੀਆ ਹੈ ਉਹ ਚ 2 ਸਾਲ ਰਹਿਣਾ 1 ਸਾਲ ਕੰਮ ਕਰਨਾ
ਜੀ ਜੀ ਸਰ ਰਣਵੀਰ ਜੀ ਅਕਸਰ ਦੇਖਣ ਚ ਆਉਂਦਾ ਕਿ ਜਦੋਂ ਸਾਨੂੰ ਵੀਜ਼ਾ ਮਿਲ ਜਾਂਦਾ ਤਾਂ ਸਾਨੂੰ ਲੱਗਦਾ ਕਿ ਹੁਣ ਤਾਂ ਸਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਜਿੰਨੀ ਦੇਰ ਤੱਕ PR ਸਾਡੇ ਹੱਥ ਨਹੀਂ ਆਉਂਦੀ ਓਨੀ ਦੇਰ ਤੱਕ ਅਸੀਂ ਬਹੁਤ ਜ਼ਿਆਦਾ ਫਿਕਰਮੰਦ ਵੀ ਹੁੰਦੇ ਹਾਂ ਪਰ ਜਦੋਂ PR ਆ ਜਾਂਦੀ ਹੈ ਤਾਂ ਕਾਫੀ ਚਿੰਤਾਵਾਂ ਜਿਹੜੀਆਂ ਉਹ ਲੈ ਜਾਂਦੀਆਂ
ਬੇਸ ਮਿਲ ਜਾਂਦਾ ਸਾਨੂੰ
ਜੀ ਬਿਲਕੁਲ ਤੇ ਜਦੋਂ ਉਹ ਚਿੰਤਾਵਾਂ ਲੈ ਜਾਂਦੀਆਂ ਨਾ ਫਿਰ ਅਸੀਂ ਏਦਾਂ ਸਮਝਦੇ ਹਾਂ ਵੀ ਹੁਣ ਅਸੀਂ ਸੁਰਖਰੂ ਹੋ ਗਏ ਹਾਂ ਪਰ ਇਹ ਜਿਹੜੀਆਂ ਕੰਡੀਸ਼ਨਸ ਹੈ ਕਿਤੇ ਨਾ ਕਿਤੇ ਫੇਰ ਸਾਨੂੰ
ਬਹੁਤ ਵਧੀਆ ਪੁਆਇੰਟ ਤੁਸੀਂ ਰੇਜ਼ ਕੀਤਾ ਕਿ ਜਦੋਂ ਦੇਖੋ ਮੈਂ ਅਗਰ ਮੈਂ ਦੂਜਾ ਦੀ ਗੱਲ ਮੇਰਾ ਜਿੱਦਣ ਵੀਜ਼ਾ ਆਇਆ ਸੀ ਮੇਰੀ ਪਰਮਾਨੈਂਟ ਰੈਜ਼ੀਡੈਂਸ ਠੀਕ ਆ ਐਂ ਲੱਗਦਾ ਸੀ ਵੀ ਸਾਰਾ ਕੁਛ ਮਿਲ ਗਿਆ ਠੀਕ ਆ ਹੁਣ ਸਾਰਾ ਕੁਛ ਜਦਕਿ 189 ਚ ਸੀ ਚਲੋ ਹੁਣ ਜੇ ਆਪਾਂ ਇਹ ਹਿਊਮਨ ਨੇਚਰ ਹੈ ਵੀ ਇੱਕ ਵਾਰ ਮਿਲ ਗਿਆ ਤੇ PR ਆ PR ਦਾ ਮਤਲਬ ਪਰਮਾਨੈਂਟ ਰੈਜ਼ੀਡੈਂਸ ਆ ਉਹਦਾ ਮਤਲਬ ਪਰਮਾਨੈਂਟ ਰੈਜ਼ੀਡੈਂਸ ਆ ਅਗਰ ਤੁਸੀਂ ਉਹਦੀਆਂ ਕੰਡੀਸ਼ਨਸ ਮੀਟ ਕਰੋ ਜੇ ਤੁਸੀਂ ਇਹਦਾ ਅਸਰ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਤੱਕ ਜਾ ਸਕਦਾ ਕਈਆਂ ਦੇ ਆਡਿਟਸ ਹੋਏ ਆ ਕਿ ਤੁਸੀਂ RSMS ਜਿਹੜੀ ਰੀਜਨਲ ਸਕਿੱਲ ਮਾਈਗ੍ਰੇਸ਼ਨ ਰੀਜਨਲ ਸਪੋਨਸਰਡ ਮਾਈਗ੍ਰੇਸ਼ਨ ਸਕੀਮ ਹੈ ਸੋ ਪਲੱਸ 186 ਤੁਸੀਂ ਉਹਦੇ ਚ 2 ਸਾਲ ਜਿਹੜੀ ਰਿਕੁਆਇਰਮੈਂਟ ਹੈ ਉਹ ਰੀਜਨਲ ਏਰੀਆ ਚ ਨਹੀਂ ਰਹੇ ਤੇ ਤੁਹਾਡੀ ਸਿਟੀਜ਼ਨਸ਼ਿਪ ਇਹ ਲਾਈਵ ਐਗਜ਼ਾਮਪਲਸ ਹੈ ਜੋ ਮੈਂ ਦੱਸ ਰਿਹਾ ਤੁਹਾਡੀ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਅਪਰੂਵ ਨਹੀਂ ਕੀਤੀ ਜਾਂਦੀ ਇਨਫੈਕਟ ਤੁਹਾਡੀ ਰੈਜ਼ੀਡੈਂਸ ਕੈਂਸਲ ਕਰ ਦਿੱਤੀ ਜਾਂਦੀ ਹੈ
ਜੀ
ਠੀਕ ਹੈ ਤੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ
ਜੀ ਅੱਛਾ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੇ ਲਈ ਕਿੰਨੀਆਂ ਕੁ ਲਿਸਟਾਂ ਜਿਹੜੀਆਂ ਹੈ ਹੁਣ
ਹਾਂਜੀ ਸਰ ਇਹ ਵੀ ਕਾਫੀ ਅਗੇਨ ਗੁੱਡ ਕੁਐਸਚਨ ਇਹ ਆ ਕਿ ਸਾਰੇ ਸੋਚਦੇ ਕਿ ਸਟੇਟ ਨੋਮੀਨੇਸ਼ਨ ਲਈ ਨੋਰਮਲੀ ਇੱਕ ਲਿਸਟ ਹੁੰਦੀ ਹੈ ਠੀਕ ਹੈ ਜਿਹੜੀ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਲਿਸਟ ਇਹ ਚ 2 ਲਿਸਟ ਆ ਅਗੇਨ ਇੱਕ ਆ ਜਿਹੜੇ ਰੀਸੈਂਟ ਗ੍ਰੈਜੂਏਟਸ ਆ ਠੀਕ ਹੈ ਰੀਸੈਂਟ ਗ੍ਰੈਜੂਏਟ ਮਤਲਬ ਵਿਕਟੋਰੀਅਨ ਜਿਨ੍ਹਾਂ ਨੂੰ ਨੀਅਰਲੀ 2 ਸਾਲ ਤੋਂ ਘੱਟ ਹੋਏ ਆ ਗ੍ਰੈਜੂਏਟ ਕੀਤੇ ਹੋਏ ਠੀਕ ਹੈ ਅਗਰ 2 ਸਾਲ ਤੋਂ ਵੱਧ ਹੈ ਤੁਸੀਂ ਰੀਸੈਂਟ ਗ੍ਰੈਜੂਏਟ ਨਹੀਂ ਮੰਨੇ ਜਾਓ
ਠੀਕ
ਹੈ ਜਦਕਿ 2 ਸਾਲ ਕਾਫੀ ਜ਼ਿਆਦਾ ਟਾਈਮ ਆ ਸਟਿਲ ਉਹਨਾਂ ਲਈ ਸਪੈਸ਼ਲ ਇੱਕ ਲਿਸਟ ਆ ਜਿਹ ਚ ਉਹਨਾਂ ਨੂੰ ਕਈ ਕਹਿ ਲਓ ਐਗਜ਼ੈਂਪਸ਼ਨਸ ਦਿੱਤੇ ਗਏ ਆ ਔਰ ਲਿਸਟ ਵੀ ਥੋੜੀ ਐਗਜ਼ੌਸਟਿਵ ਆ ਜ਼ਿਆਦਾ ਹੈਲਥ ਪ੍ਰੋਫੈਸ਼ਨਲਸ ਤੇ ਇਨਕਲਾਈਨਡ ਹੈ ਇਹ ਲਿਸਟ ਦੂਜੀ ਜਿਹੜੀ ਲਿਸਟ ਆ ਉਹ ਨਾਰਮਲ ਲਿਸਟ ਆ ਵੀਜ਼ਾ ਨੋਮੀਨੇਸ਼ਨ ਸਟੇਟ ਨੋਮੀਨੇਸ਼ਨ ਲਿਸਟ ਤੇ ਉਸ ਤੇ ਕੋਈ ਵੀ ਮਤਲਬ ਲਾਈਕ ਅਪਾਰਟ ਫਰੋਮ ਅਗਰ ਤੁਸੀਂ ਰੀਸੈਂਟ ਗ੍ਰੈਜੂਏਟ ਆ ਜਾਂ ਨਹੀਂ ਆ ਕੋਈ ਵੀ ਲਿਸਟ ਹੋਵੇ ਕੋਈ ਵੀ ਐਪਲੀਕੈਂਟ ਹੋਵੇ ਉਹ ਐਲੀਜੀਬਲ
ਜੀ ਜੀ ਸੋ ਅਗਲਾ ਜਿਹੜਾ ਸਵਾਲ ਉਹ ਮੈਂ ਆਖਰੀ ਸਵਾਲ ਲਵਾਂਗੀ ਕਿਉਂਕਿ ਹੁਣ ਸਮਾਂ ਜਿਹੜਾ ਵੈਸੇ ਤਾਂ ਦੂਸਰੇ ਸਵਾਲ ਲੈਣ ਦਾ ਵੀ ਹੋ ਗਿਆ ਪਰ ਮੈਨੂੰ ਲੱਗਦਾ ਰਣਵੀਰ ਜੀ ਅੱਜ ਦੋਸਤ ਜਿਹੜੇ ਬੜੇ ਧਿਆਨ ਦੇ ਨਾਲ ਪ੍ਰੋਗਰਾਮ ਸੁਣ ਰਹੇ ਆ ਤੇ ਇਹ ਹੁੰਦਾ ਨਾ ਕਿ ਆਪਾਂ ਪਹਿਲੇ ਵਾਲੇ ਹਿੱਸੇ ਦੇ ਵਿੱਚ ਜ਼ਿਆਦਾਤਰ ਟੌਪਿਕ ਦੇ ਬਾਰੇ ਗੱਲ ਕਰਦੇ ਆ ਤੇ ਫਿਰ ਉਹ ਜਦੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੰਦੇ ਤੇ ਸਾਡੇ ਸਵਾਲ ਦਾ ਜਿਹੜਾ ਜਵਾਬ ਉਹਨਾਂ ਦੇ ਸਵਾਲਾਂ ਦਾ ਜਵਾਬ ਜਿਹੜਾ ਸਾਡੇ ਵੱਲੋਂ ਲੇਟ ਹੋ ਜਾਂਦਾ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਉਹਨਾਂ ਨੇ ਸਵਾਲ ਅਜੇ ਤੱਕ ਪੁੱਛਣੇ ਸ਼ੁਰੂ ਨਹੀਂ ਕੀਤੇ
ਚਲੋ ਠੀਕ ਹੈ ਜੋ ਵੀ ਸੁਣਨ ਵਾਲਿਆਂ ਦਾ ਜੋ ਕਹਿ ਲਓ ਆਪਾਂ ਥੈਂਕਸ ਵੀ ਕਰ ਸਕਦੇ ਹਾਂ ਉਹਨਾਂ ਨੇ 30 ਮਿੰਟ ਤੱਕ ਹਾਂਜੀ ਹਾਂਜੀ
ਅੱਛਾ ਇਹਦੇ ਬਾਰੇ ਹੀ ਜਿਹੜਾ ਆਖਰੀ ਜਿਹੜਾ ਸਵਾਲ ਆ ਉਹ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਸਕਿੱਲ ਰੀਜਨਲ ਸਬ ਕਲਾਸ 489 ਦੇ ਅੰਡਰ ਕੀ ਸਪੈਸ਼ਲ ਰਿਕੁਆਇਰਮੈਂਟਸ ਜਿਹੜੀਆਂ ਆ ਉਹ ਹੁੰਦੀਆਂ ਆ ਜੇ ਤੁਸੀਂ ਇਹਦੇ ਲਈ ਨੋਮੀਨੇਸ਼ਨ ਜਿਹੜੀ ਆ ਉਹ ਆਸ ਕਰਦੇ ਆ
ਸਪੈਸ਼ਲ ਰਿਕੁਆਇਰਮੈਂਟ ਜੋ ਆਪਾਂ ਨਾਰਮਲ ਰਿਕੁਆਇਰਮੈਂਟਸ ਉਹਤੇ ਮੀਟ ਕਰਨੀ ਕਰਨੀ ਹੈ ਠੀਕ ਹੈ ਸਕਿੱਲ ਅਸੈਸਮੈਂਟ ਤੁਹਾਡੇ ਕੋਲ ਫੁੱਲ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਆ
ਠੀਕ ਹੈ
ਫੁੱਲ ਸਕਿੱਲ ਅਸੈਸਮੈਂਟ ਦਾ ਮਤਲਬ ਇਹ ਹੈ ਕਿ ਕਈ ਜਾਣੇ ਨੂੰ ਕਨਫਿਊਜ਼ ਕਰਦੇ ਆ ਆਪਣੀ 485 ਦੀ ਸਕਿੱਲ ਅਸੈਸਮੈਂਟ ਨਾ ਉਹਨੂੰ ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ ਆਪਾਂ ਕਹਿੰਦੇ ਹਾਂ ਸੋ ਫੁੱਲ ਸਕਿੱਲ ਅਸੈਸਮੈਂਟ ਹੋਵੇ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਹੈ ਜਿਹੜੀਆਂ ਉਹ ਤੁਹਾਡੀਆਂ ਮੈਟ ਹੋਣ ਠੀਕ ਹੈ ਏਜ ਰਿਕੁਆਇਰਮੈਂਟ ਤੁਹਾਡੀ ਮੈਟ ਹੋਵੇ
ਜੀ
ਇਹ ਜਿਹੜੀਆਂ ਨਾਰਮਲ ਰਿਕੁਆਇਰਮੈਂਟ ਉਹ ਤੁਸੀਂ ਮੀਟ ਕਰਨੀ ਕਰਨੀ ਹੈ 489 ਚ ਇੱਕ ਐਕਸਟਰਾ ਰਿਕੁਆਇਰਮੈਂਟ ਜਿਹਦੇ ਕਰਕੇ ਵੀਜ਼ਾ ਇੰਨਾ ਇਹ ਨੋਮੀਨੇਸ਼ਨ ਮੈਂ ਕਹੂੰਗਾ ਸਟੇਟ ਨੋਮੀਨੇਸ਼ਨ ਇੰਨੀ ਫੇਮਸ ਨਹੀਂ ਆ ਕਿ ਤੁਹਾਨੂੰ ਜੋਬ ਆਫਰ ਲੈਟਰ ਜਿਹੜੀ ਆ ਠੀਕ ਹੈ ਉਹ ਚਾਹੀਦੀ ਹੁੰਦੀ ਹੈ ਜੋਬ ਆਫਰ ਲੈਟਰ
ਸੋ ਜੌਨ ਬੋਫਲ ਲੈਟਰ ਉਹ ਵੀ ਰੀਜਨਲ ਏਰੀਆ ਤੋਂ ਕਾਫੀ ਕਹਿ ਲਓ ਮੁਸ਼ਕਿਲ ਮਿਲਦੀ ਹੈ ਅਨਲੈਸ ਤੁਸੀਂ ਉੱਥੇ ਕੰਮ ਨਹੀਂ ਕਰ ਰਹੇ
ਜੀ ਜੀ ਰਣਵੀਰ ਜੀ ਸਾਡੇ ਨਾਲ ਕਾਲਰ ਇੱਕ ਜੁੜੇ ਨੇ ਅਸੀਂ ਉਹਨਾਂ ਨੂੰ ਵੀ ਔਨ ਏਅਰ ਕਰਦੇ ਹਾਂ ਨੰਬਰ ਹੈ ਜੀ 991 ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਨਾਮ ਦੱਸੋ
ਹਾਈ ਕੈਨ ਆਈ ਸਪੀਕ ਹਿੰਦੀ
ਯੈਸ ਯੈਸ
ਹਾਂਜੀ ਹਾਂਜੀ ਯੈਸ ਯੂ ਕੈਨ ਸਪੀਕ ਇਨ ਇੰਗਲਿਸ਼ ਐਸ ਵੈਲ ਇਫ ਯੂ ਵਾਂਟ ਟੂ
ਕੈਸੇ ਹੋ ਬੜੀਆ
ਬਸ ਬੜੀਆ ਆਪ ਬਤਾਏ
ਬਸ ਬੜੀਆ एक तो दो तीन क्वेश्चन है मेरे मैं है ना अभी 457 वीजा पे हूँ
आप नाम बताओ तो पहले
लास्ट साल ध्रुव ध्रुव
हाँ जी ध्रुव
हाँ जी ध्रुव जी
फ्रॉम गुजरात
ये ध्रुव जी यस बताइए
तो है ना अभी पिछले जनवरी में सत्रह जनवरी 2018 में मेरे 457 वीजा ग्रांट हुए थे शॉर्ट टर्म वीजा है वो दो साल के हुए थे और मैं अभी NSW रीजनल एरिया में मैं 3.5 साल से काम कर रहा हूँ इस फर्नीचर कंपनी में IT की पोजीशन है तो मेरे को है ना अभी RSMS करना है तो वो हो सकता है ऐसे 457 के से RSMS डायरेक्ट एंट्री में जाना है तो
हाँ जी RSMS की जो रिक्वायरमेंट सबसे पहली है वो आपने आंसर वैसे पहले ही दे दिया है कि जो आपने 3 साल का पोस्ट क्वालिफिकेशन आपको 3 साल का वर्क एक्सपीरियंस चाहिए होगा RSMS डालने के लिए आपकी पोजीशन क्या थी ऑक्यूपेशन क्या थी आपकी
वेब डिजाइनर
ठीक है लेकिन RSMS की जो मेन रिक्वायरमेंट आप 3.5 साल से यही काम कर रहे हो राइट रीजनल एरिया में वैसे कहीं
इधर कर रहा हूँ मगर है ना 1 साल से 457 इससे पहले है ना मैं वो ABN पे काम कर रहा था और फुल टाइम कर रहा था मगर स्टूडेंट वीजा पे था उस टाइम में
हाँ जी
स्टूडेंट लिमिटेशन की वजह से फुल टाइम दिखा नहीं सकते ना हम
हाँ जी लेकिन वही मैं बोल रहा हूँ ना पोस्ट क्वालिफिकेशन आपको 3 इयर्स वर्क एक्सपीरियंस चाहिए ठीक है अगर आपका वो मीट होता है तो आप RSMS के लिए एलिजिबल हो रीजनल आपके वैसे सो सेम एम्प्लॉयर आपको स्पॉन्सर कर रहा है 457 के पास आप 457 से कर रहे हो
सेम एम्प्लॉयर
तो आपके अगर
सेम
पोस्ट क्वालिफिकेशन कितने साल हुए हैं आपके आफ्टर क्वालिफिकेशन
मैंने है ना इंडिया की स्टडी पे इधर वो 457 रखा था
हाँ जी
कि इधर मैं आया था मास्टर लेके मगर मैंने मास्टर किया नहीं था
हाँ जी
तो इंडिया में मैंने बैचलर ऑफ कंप्यूटर एप्लीकेशन किया था 2012 में वो किया था
हाँ जी
तो उसके बेस पे मैंने 457 रखा था तो वो अप्रूव हुआ था लास्ट ईयर मगर अभी वो शॉर्ट टर्म वीजा है तो इसके ऊपर PR नहीं है
हाँ जी वो शॉर्ट टर्म लिस्ट में है तो उसके ऊपर नहीं है यू आर राइट हाँ जी देखिए आपकी आपका जो क्वेरी है ना उसमें ये है कि आपको 3 साल का अपने रेलेवेंट एक्सपीरियंस 3 साल का चाहिए होगा इससे पहले कि आप एलिजिबल हो RSMS के लिए ठीक है अगर मैं आपकी जगह हूँ तो वो 3 साल मैं पूरे कर लूंगा और फिर मैं RSMS अप्लाई कर लूंगा और आज की डेट में आपके आपको बता दूं क्योंकि ज्यादा एप्लीकेंट्स नहीं क्वालिफाई हो पा रहे हैं RSMS के लिए ठीक है तो आपके चांसेस काफी ब्राइट हैं आपके एम्प्लॉयर के फाइनेंशियल्स ये सब साउंड हैं फाइनेंशियल्स और ट्रेनिंग बेंचमार्क ये सब मीट कर रहे हैं वो 457
हाँ जी हाँ जी कर रहे हैं
हाँ अगर ऐसी बात है
हाँ
जी अगर ऐसी बात है तो आप 3 साल पूरे करो और अपनी RSMS डाल दो आज की डेट में जिस भी स्ट्रीम में वीजा कि जो एप्लीकेशंस कम डलती हैं और अगर आपके एम्प्लॉयर पूरा जेन्युइन है तो आपका वीजा जरूर
आएगा ओके जी मगर एक बात और थी कि है ना मेरे को डायरेक्ट एंट्री जाना है RSMS में तो 1 साल का 457 के ऊपर से जा सकते हैं हम डायरेक्ट एंट्री में
हाँ जी वो उसकी नहीं है प्रॉब्लम मैंने आपकी जो रिक्वायरमेंट है 3 साल की वो मीट करनी है आपने ठीक है
ठीक है तो ऐसा जरूरी नहीं कि 457 के बाद 3 साल
ऐसा नहीं, नहीं
जरूरी नहीं है ना
पोस्ट क्वालिफिकेशन 3 साल वर्क एक्सपीरियंस आफ्टर क्वालिफिकेशन ठीक है
ओके जी तो 20 घंटे का वर्क एक्सपीरियंस पहले 2 साल का चल सकता है कि नहीं फुल टाइम
नहीं फुल टाइम चलेगा नहीं वो नहीं 20 इयर्स वो प्रोराटा हो जाएगा आपका वो प्रोराटा अकाउंट होगा आपका ठीक है अगर आपने इंडिविजुअल केस मैं आपको रिक्वेस्ट करूंगा आपने अगर डिस्कस करना है तो आप प्लीज मुझे कॉल कर लें मोर देन हैप्पी टू हेल्प यू आउट
हाँ जी श्योर
ठीक है ओके सर गुड लक
जी शुक्रिया ध्रुव जी ਜੀ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਉਹ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ, ਅਸੀਂ ਉਹਨਾਂ ਦਾ ਮੈਸੇਜ ਵੀ ਜ਼ਰੂਰ ਸ਼ਾਮਿਲ ਕਰਾਂਗੇ। ਫਿਲਹਾਲ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਅਸੀਂ ਉਹਨਾਂ ਨੂੰ ਔਨ ਏਅਰ ਕਰਦੇ ਹਾਂ। ਸਾਡੇ ਨਾਲ ਕਾਲਰ ਜੁੜੇ ਨੇ ਜੀ, ਅਗਲੇ ਨੰਬਰ ਹੈ 000। ਸੋ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ,
ਨਾਮ ਦੱਸੋ ਪਲੀਜ਼।
ਹਾਂਜੀ ਵੀਰੇ ਮੇਰਾ, ਹਾਂਜੀ ਨੀਨਾ ਜੀ।
ਜੀ ਜੀ ਨੀਨਾ ਜੀ, ਕੀ ਸਵਾਲ ਹੈ ਤੁਹਾਡਾ?
ਹਾਂਜੀ ਮੇਰਾ, ਹਾਂਜੀ ਮੇਰਾ ਕੁਐਸਚਨ ਰਿਗਾਰਡਿੰਗ 489 ਤੇ ਹੈ।
ਹਾਂਜੀ
ਜਿਹੜਾ ਏਰੀਆ ਪ੍ਰੋਵੀਜ਼ਨਲ ਏਰੀਆ ਤੋਂ ਮੇਰਾ ਅਸੈਸਮੈਂਟ ਡਨ ਹੈ, ਪਰ ਹਾਲੇ ਤੱਕ ਸਾਡਾ EOI ਦਾ ਕੋਈ ਅੱਗੇ ਫਰਦਰ ਜਾਣੀ ਜਾਂ ਕਿਸੇ ਜਿਹੜੇ ਸਾਡੇ ਜਿੰਨਾਂ ਨੂੰ ਅਸੀਂ ਕਰਵਾ ਰਹੇ ਹਾਂ, ਕਿਉਂਕਿ ਮੇਰੇ 6 ਵੀਕਸ ਹੈਗੇ, ਉਹ ਕਹਿੰਦੇ ਕਿ ਤੁਹਾਨੂੰ 1-7 ਵੀਕਸ ਮਸਟ ਚਾਹੀਦੇ ਹੀ ਚਾਹੀਦੇ ਆ, ਉਸ ਤੋਂ ਬਿਨਾਂ ਤੁਹਾਡੀ ਫਾਈਲ ਨਹੀਂ ਲੱਗ ਸਕਦੀ। ਔਰ ਦੂਸਰੀ ਗੱਲ ਕਿ ਕੋਈ ਹੈ ਨਹੀਂ, ਸਟੇਟ ਹਾਲੇ ਓਪਨ ਵੀ ਨਹੀਂ ਹੈ।
ਹਾਂਜੀ ਅੱਛਾ, ਤੁਸੀਂ ਇੱਕ ਦੱਸਿਓ ਤੁਹਾਡੀ ਪੋਜੀਸ਼ਨ ਆਕੂਪੇਸ਼ਨ ਕੀ ਹੈ ਤੁਹਾਡੀ?
ਕੁੱਕ ਦਾ ਜੀ।
ਅੱਛਾ ਕੁੱਕ ਦੇ ਆ, ਕੁੱਕਸ ਲਈ ਅਨਫੋਰਚੂਨੇਟਲੀ ਆਪਸ਼ਨਸ ਥੋੜੇ ਘੱਟ ਨੇ, ਪਰ ਇਹ ਬੰਦ ਨਹੀਂ ਆ। ਤੁਸੀਂ ਤੁਹਾਡੇ ਪੁਆਇੰਟਸ ਅਸੈਸਮੈਂਟ ਜ਼ਰੂਰ ਕਰਾਈ ਹੋਣੀ ਹੈ। ਤੁਹਾਡੇ ਪੁਆਇੰਟਸ ਕਿੰਨੇ ਬਣਦੇ ਆ?
55 ਬਣਦੇ ਜੀ।
55 ਆਪਣੇ, ਰਾਈਟ?
ਹਾਂਜੀ।
ਹਾਂਜੀ ਤੁਹਾਡੇ 65 ਪੁਆਇੰਟ ਫਿਰ ਬਣਦੇ ਆ 489 ਦੀ ਸਪਾਂਸਰਸ਼ਿਪ ਆ ਕੇ। ਤੁਸੀਂ ਕਿਹੜੇ ਸਟੇਟ 'ਚ ਹੋਣੇ?
ਹਾਂਜੀ ਸਟੇਟ ਦੇ ਪਾਸੇ, ਇੱਥੇ ਵਿਕਟੋਰੀਆ 'ਚ।
ਅੱਛਾ ਵਿਕਟੋਰੀਆ 'ਚ, ਠੀਕ ਹੈ ਠੀਕ ਹੈ ਠੀਕ ਹੈ। ਦੇਖੋ ਤੁਹਾਡੇ ਲਈ ਇੱਕ ਤਾਂ ਆ ਕਿ ਤੁਸੀਂ ਆ ਵਿਕ ਸਟੇਟ ਨੋਮੀਨੇਸ਼ਨ ਦਾ ਸੁਣਿਆ ਹੀ ਹੋਣਾ ਕਿ ਕੁੱਕਸ ਤੇ ਸ਼ੈਫਸ ਅਵੇਲੇਬਲ ਆ, ਲੇਕਿਨ ਉਹਦੇ ਲਈ ਤੁਹਾਨੂੰ ਮਿਨੀਮਮ ਵਰਕ ਐਕਸ ਤੇ ਜੋਬ ਆਫਰ ਲੈਟਰ ਚਾਹੀਦੀ ਹੋਣੀ ਹੈ, ਠੀਕ ਹੈ? ਹਾਂਜੀ 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 ਠੀਕ ਹੈ। ਪਰ ਹਾਂਜੀ ਮੈਂ ਉਹਦੇ ਤੇ ਹੀ ਆ ਰਿਹਾ ਕਿ ਪਰ ਜ਼ਰੂਰੀ ਨਹੀਂ ਹੈ ਕਿ ਇਹ ਜੂਨ ਤੋਂ ਬਾਅਦ ਇਹ ਸੇਮ ਰਹੇ, ਠੀਕ ਹੈ? ਇਹ ਸਿਰਫ ਮੇਰਾ ਅੰਦਾਜ਼ਾ ਹੈ ਹਲੇ, ਇਹ ਪੱਕੀ ਗੱਲ ਨਹੀਂ ਆ, ਲੇਕਿਨ ਤੁਸੀਂ ਕਲੋਜ਼ ਆਈ ਰੱਖੋ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਤੇ ਉਹਦੀ ਰਿਕੁਆਇਰਮੈਂਟਸ ਤੇ। ਅਗਰ ਉਹ ਚੇਂਜ ਹੁੰਦੀਆਂ ਤੁਸੀਂ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੇਖ ਲਓ। RDA ਨਿਊ ਸਾਊਥ ਵੇਲਸ ਮੈਨੂੰ ਹੁਣ ਇੱਕ ਵਾਰ ਰਿਸਰਚ ਕਰਨੀ ਪੈਣੀ ਆ, ਹਲੇ ਤੇ ਸਾਰੀ ਜਿਹੜੇ RDAs ਆ 489 ਦੇ ਹਲੇ ਮੋਸਟ ਆਫ ਦੇਮ ਕਲੋਜ਼ਡ ਆ, ਠੀਕ ਹੈ? ਲੇਕਿਨ ਜਿੱਦਾਂ ਮੈਂ ਪ੍ਰੋਗਰਾਮ ਦੇ ਸਟਾਰਟ ਚ ਕਿਹਾ, ਜਿਹੜੀ RDA ਆ ਸੈਂਟਰ ਵਾਈਸ ਉਹ ਓਪਨ ਹੋ ਰਹੇ ਆ ਅਪ੍ਰੈਲ ਤੋਂ, ਔਰ ਇੱਕ ਦੋ ਹੋਰ ਆ ਜਿਹੜੇ ਓਪਨ ਹੋ ਰਹੇ ਆ ਵਿਦਇਨ ਅ ਫਿਊ ਮੰਥਸ। ਤੁਸੀਂ ਪਲੀਜ਼ ਉਹਨਾਂ ਤੇ ਨਜ਼ਰ ਜ਼ਰੂਰ ਰੱਖਿਓ ਤੇ ਤੁਹਾਡੀ ਨਿਊ ਸਾਊਥ ਵੇਲਸ ਚ ਗੱਲ ਬਣਨ ਦੇ ਜ਼ਿਆਦਾ ਚਾਂਸਿਸ ਆ ਤੁਹਾਡੇ। ਪ੍ਰੋਬਲਮ ਸਿਰਫ ਕੁੱਕਸ ਦੀ ਹੈ ਕਿ ਜਿੱਥੇ ਜਿੱਥੇ ਸਟੇਟ ਨੋਮੀਨੇਸ਼ਨ ਓਪਨ ਨੇ ਉੱਥੇ ਵਰਕ ਐਕਸ ਰਿਕੁਆਇਰਮੈਂਟ ਕਾਫੀ ਹਾਈ ਨੇ, ਠੀਕ ਹੈ? ਲੇਕਿਨ ਤੁਸੀਂ ਪਲੀਜ਼
ਉੱਥੋਂ ਦੀ ਵੀ ਸਾਨੂੰ ਜੌਬ, ਹਾਂਜੀ ਉੱਥੋਂ ਦੀ ਵੀ ਜੌਬ ਆਫਰ ਲੈਟਰ ਚਾਹੀਦੀ ਹੈ ਸਾਨੂੰ?
ਨਹੀਂ, ਡਿਪੈਂਡ ਕਰਦਾ ਵਾ ਇੰਡੀਵਿਜੁਅਲ RDA ਤੇ, ਕਈਆਂ ਤੇ ਨਹੀਂ ਵੀ ਆ ਉਹ ਰਿਕੁਆਇਰਮੈਂਟ, ਠੀਕ ਹੈ? ਤੁਸੀਂ ਪਲੀਜ਼, ਮੈਂ ਅਗੇਨ ਰਿਕੁਐਸਟ ਕਰਦਾ ਇੰਡੀਵਿਜੁਅਲ ਕੇਸਿਸ ਜਿਹੜੇ ਆ ਤੁਸੀਂ ਪਲੀਜ਼ ਕਾਲ ਕਰ ਲਓ ਐਂਡ ਆਲ I'll provide you the right advice. If you have a resume, dekh liye, then more than happy to help you out.
Okay.
But summary is that you please apne jadi Victorian State nomination de requirements plus apne New South Wales di jadi RDAs ya, unna te please nazar rakho. Okay. Okay.
Thank
you. Okay. Thank you.
Ji, shukriya. Neena ji. ਇਹਦੇ ਨਾਲ ਹੀ ਜੀ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਸਿੰਘ ਮੱਕੜ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਸਵਾਲ ਹੈ ਜੀ, ਕਹਿੰਦੇ ਅਸੀਂ ਜਿਹੜੇ ਨੈਕਸਟ ਕਾਲਰ ਆ ਉਹ ਲੈਣੇ ਆ ਥੋੜੀ ਦੇਰ ਦੇ ਵਿੱਚ, ਪਰ ਜਿਹੜਾ ਇੱਕ ਸਵਾਲ ਕਾਫੀ ਦੇਰ ਤੋਂ ਉਹਨਾਂ ਨੇ ਕੀਤਾ ਹੋਇਆ ਅਸੀਂ ਉਹ ਜ਼ਰੂਰ ਲੈ ਲਈਏ। ਕਹਿੰਦੇ ਜੀ ਸਰ, ਵੀ ਹੈਵ ਅਪਲਾਈਡ 190 ਵੀਜ਼ਾ ਫਾਰ ਨਿਊ ਸਾਊਥ ਵੇਲ, ਕੇਸ ਆਫੀਸਰ ਹੈਜ਼ ਰਿਕੁਐਸਟਡ ਅਸ ਡਾਕੂਮੈਂਟਸ ਵਿਚ ਆਰ ਸਬਮਿਟਡ ਨਾਓ, ਇਟਸ ਮੋਰ ਦੈਨ 10 ਮੰਥਸ, no reply from case officer, any idea how long it will be take?
acha 10 months thoda unusual hai, theek hai? 4 to 6 months agar tusi kehne ta main kehna si ki kai applications hai jinna de 4 to 6 mahine ho chuke ne, unna de concerns vi assi raise karde ha ki tusi answer kyon nahi de rahe, par thoda tade peace of mind liye dasda main ki jadon 190 di jehdi tusi reply bhej rahe ha na, aj di date se kafi time lag raha hai, 10 mahine nahi main kahunga, ਲੇਕਿਨ 6 ਮਹੀਨੇ ਆਮ ਲੱਗ ਰਿਹਾ। ਕੀ ਇਹਨਾਂ ਨੇ ਕੇਸ ਆਫੀਸਰ ਨੂੰ ਰਿਵਰਟ ਕੀਤਾ ਕਿ ਪਲੀਜ਼ ਯੂ ਨੋ, ਮੈਨੂੰ ਪਤਾ ਹੈ ਟੈਕਸ ਤੋਂ ਆਇਆ ਹੈ, ਲੇਕਿਨ ਅਗਰ ਤੁਸੀਂ ਨਹੀਂ ਰਿਕੁਐਸਟ ਕੀਤਾ ਤੇ ਪਲੀਜ਼ ਕਰੋ, ਐਂਡ ਅਗਰ ਕੀਤਾ ਹੋਇਆ ਹੈ
ਜੀ
ਤੇ ਤੁਸੀਂ ਅਗਰ ਮਲਟੀਪਲ ਟਾਈਮਸ ਕੀਤਾ ਹੋਇਆ ਤਾਂ ਕੋਈ ਰਿਪਲਾਈ ਨਹੀਂ ਆ ਰਿਹਾ, ਤੇ ਤੁਸੀਂ ਡਿਪਾਰਟਮੈਂਟ ਦਾ ਇੱਕ ਲਿੰਕ ਹੈ ਜਿੱਥੇ ਤੁਸੀਂ ਫਾਰਮਲ ਕੰਪਲੇਂਟ ਲਾਂਚ ਕਰ ਸਕਦੇ ਆ। ਉਹ ਲਾਸਟ ਰਿਜ਼ੋਰਟ ਹੁੰਦਾ, ਮੈਂ ਇਹ ਨਹੀਂ ਕਹੂੰਗਾ ਤੁਸੀਂ ਹੁਣੇ ਕਰ ਦਿਓ ਹੜਬੜੀ ਚ, ਲੇਕਿਨ ਪਲੀਜ਼ ਪਹਿਲਾਂ 2 ਤੋਂ 3 ਐਟਲੀਸਟ ਕਰਟੇਸੀ ਰਿਮਾਈਂਡਰ ਜ਼ਰੂਰ ਭੇਜੋ ਕੇਸ ਆਫਿਸਰ ਨੂੰ, ਠੀਕ ਹੈ। ਇਹ ਥੋੜਾ ਐਕਸਟੈਂਡਡ ਹੈ ਤੁਹਾਡਾ ਟਾਈਮ, ਠੀਕ ਹੈ, ਬਟ ਇੱਕ ਚੀਜ਼ ਹੋਰ ਚੈੱਕ ਕਰ ਲਿਓ ਕਿ ਤੁਹਾਡੇ ਇਮੀ ਅਕਾਊਂਟ ਚ ਤੁਸੀਂ ਜਿਹੜੇ ਡਾਕੂਮੈਂਟਸ ਉਹ ਸਾਰੇ ਅਟੈਚਡ ਹੈਗੇ ਆ, ਠੀਕ ਆ, ਤੇ ਜਿਹੜੇ ਡਾਕੂਮੈਂਟਸ ਅਟੈਚਡ ਆ ਉਹ ਐਗਜੈਕਟਲੀ ਉਹੀ ਆ ਜੋ ਤੁਹਾਡੇ ਕੇਸ ਆਫਿਸਰ ਨੇ ਮੰਗੇ ਸੀ। ਕਿਤੇ ਤੁਹਾਡੀ ਇਸ 10 ਮਹੀਨਿਆਂ ਦੌਰਾਨ, ਮੈਂ ਸ਼ੋਰ ਹਾਂ ਤੁਸੀਂ ਚੈੱਕ ਕੀਤਾ ਹੋਣਾ, ਕਿਤੇ ਤੁਹਾਡੀ ਪੁਲਿਸ ਕਲੀਅਰੈਂਸ ਐਕਸਪਾਇਰ ਤਾਂ ਨਹੀਂ ਹੋਗੀ ਜਿਹੜੀ ਪੁਲਿਸ ਕਲੀਅਰੈਂਸ ਤੁਸੀਂ ਦਿੱਤੀ ਸੀ। ਮੈਡੀਕਲਸ 12 ਮਹੀਨੇ ਲਈ ਰਹਿੰਦੇ ਆ, ਤੇ ਉਹ ਦੇਖ ਲਓ ਅਗਰ ਉਹਦੀ ਲੋੜ ਹੈ, ਤੇ ਪਲੀਜ਼ ਆ ਸਾਰੇ ਚੈੱਕਸ ਕਰਨ ਤੋਂ ਬਾਅਦ ਗਰਟ ਸੀ ਈਮੇਲਸ ਭੇਜੋ, ਠੀਕ ਆ, ਤੁਹਾਡਾ ਆਨਸਰ ਜਲਦੀ ਹੀ ਆਉਣਾ ਚਾਹੀਦਾ।
ਅੱਛਾ ਰਣਵੀਰ ਜੀ, ਸਾਡੇ ਨਾਲ ਅੱਗੇ ਕਾਲਰ ਜੁੜੇ ਹੋਏ ਨੇ ਤੇ ਅਸੀਂ ਉਹਨਾਂ ਨੂੰ ਔਨ ਏਅਰ ਕਰਦੇ ਹਾਂ। ਨੰਬਰ ਹੈ ਜੀ 830। ਸਤਿ ਸ਼੍ਰੀ ਅਕਾਲ ਜੀ, ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ।
ਹੈਲੋ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਦ ਮਾਈਗ੍ਰੇਸ਼ਨ ਸ਼ੋਅ ਵਿੱਚ। ਨਾਮ ਦੱਸੋ।
ਮੇਰਾ ਨਾਮ ਪਰਮਜੋਤ।
ਹਾਂਜੀ ਪਰਮਜੋਤ ਜੀ, ਕੀ ਸਵਾਲ ਹੈ?
ਹਾਂਜੀ ਸਰ, ਮੈਂ ਸਰਪ੍ਰਸਤ ਜੀ ਨੂੰ ਐਕਚੁਅਲੀ ਨਾ ਮੇਰਾ 1 ਸਟੇਟ ਰਿਪਲੇਸ ਹੋਇਆ ਸੀ 1 ਸਾਲ ਪਹਿਲਾਂ ਅੰਡਰ ਟੀ ਆਈ ਸਕੀਮ ਸਰ, ਤੇ ਮੈਂ ਉਹਦੀ MR EID ਪਾਈ ਹੋਈ ਹੈ।
ਹਾਂਜੀ।
ਤੇ ਸਰ ਟ੍ਰੇਨਿੰਗ ਬੈਂਚ ਵਰਕ।
ਹਾਂਜੀ।
ਤੇ ਹੁਣ ਨਾ ਬੰਦ ਹੋ ਗਿਆ ਸੁਣਿਆ ਮੈਂ, ਇੱਕ ਨਵੀਂ ਆ ਗਈ ਹੁਣ ਚਾਚੀ ਲੀਵ ਵਗੈਰਾ।
ਤੁਹਾਡੀ ਆਵਾਜ਼ ਥੋੜੀ ਜਿਹੀ ਕੱਟੀ ਸੀ ਵਿੱਚ, ਪਲੀਜ਼ ਰਿਪੀਟ ਕਰੋਗੇ?
ਹਾਂਜੀ ਹਾਂਜੀ ਸਰ, ਹੁਣ ਟ੍ਰੇਨਿੰਗ ਮੈਚ ਬੰਦ ਹੋ ਗਏ ਆ।
ਹਾਂਜੀ।
ਉਹਨਾਂ ਚਾਚੀ ਲੀਵ ਆ ਗਈ ਨਾ ਲਾਸਟ ਸੈਮੈਸਟਰ ਤੋਂ।
ਹਾਂਜੀ ਹਾਂਜੀ।
ਤੇ ਸਰ ਮੈਂ 186 ਨੂੰ ਬਹੁਤ ਬਹੁਤ ਸਕਦਾ ਮੈਂ, ਲਾਈਕ ਵੀ ਨਹੀਂ ਕਰ ਸਕਦਾ ਮੈਂ।
186 ਤੁਸੀਂ ਪਾ ਸਕਦੇ ਆ, ਪਰ ਕਿਉਂਕਿ ਤੁਹਾਡੀ ਇੱਕ ਰਿਫਿਊਜ਼ਲ ਆਈ ਆ, ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਕਿਹੜਾ ਹੈ?
ਐਕਚੁਅਲੀ 457 ਤੇ ਆ।
ਤੁਸੀਂ 457 ਤੇ ਆਉਣੇ, ਠੀਕ ਆ। ਜੇ ਤੁਹਾਡੇ ਕੋਲ ਮੇਨ ਵੀਜ਼ਾ ਹੈਗਾ ਹੈ, ਠੀਕ ਆ, ਤਾਂ ਤੁਸੀਂ ਪਾ ਸਕਦੇ ਆ। ਲੇਕਿਨ 186 ਤੁਸੀਂ ਟ੍ਰੇਨਿੰਗ ਬੈਂਚਮਾਰਕ ਦੀ ਰਿਫਿਊਜ਼ਲ ਕਹਿ ਰਹੇ ਆ, ਟ੍ਰੇਨਿੰਗ ਬੈਂਚਮਾਰਕ ਕਰਕੇ। ਸਭ ਤੋਂ ਕਾਮਨ ਰੀਜ਼ਨ ਅਸੀਂ ਪਿਛਲੇ ਪ੍ਰੋਗਰਾਮ ਚ ਵੀ ਡਿਸਕਸ ਕੀਤਾ ਹੈ ਕਿ ਜਿਹੜੀ ਟ੍ਰੇਨਿੰਗ ਬੈਂਚਮਾਰਕ ਕਰਕੇ ਕਾਫੀ ਰਿਫਿਊਜ਼ਲ ਆ ਰਹੀਆਂ। ਤੇ ਟ੍ਰੇਨਿੰਗ ਬੈਂਚਮਾਰਕ ਕੀ ਤੁਸੀਂ ਭਰਿਆ ਨਹੀਂ ਸੀ ਇੰਪਲੋਇਰ ਨੇ, ਕਿ ਉਹਨਾਂ ਨੇ ਜਿਹੜਾ ਉਹ ਕੈਲੰਡਰ ਆ ਉਹਦੇ ਬਾਹਰ ਭਰਿਆ ਸੀ? ਅੱਛਾ, ਤੁਸੀਂ, ਮੈਂ ਰਿਕੁਐਸਟ ਕਰੂੰਗਾ ਕਿ ਤੁਸੀਂ ਜਿਹੜੇ 186 ਜੇ ਤੁਹਾਡੇ ਇੰਪਲੋਇਰ ਨਾਲ ਆ ਤੁਹਾਡੇ, ਤੇ ਤੁਸੀਂ ਉਹ ਵੀ ਫਾਈਟ ਕਰੋ ਜ਼ਰੂਰ।
ਉਹ ਆਪਾਂ ਕਰ ਰਹੇ ਆ, MID ਪਾਈ ਹੋਈ ਹੈ।
ਹਾਂਜੀ ਹਾਂਜੀ। ਤੇ ਕਿੰਨਾ ਟਾਈਮ ਹੋਇਆ ਪਾਏ ਹੋਏ?
ਉਹਨੂੰ ਨਾ 8 ਮਹੀਨੇ ਹੋ ਗਏ ਆ।
ਹਾਂਜੀ, ਥੋੜਾ ਟਾਈਮ ਲੱਗੂਗਾ ਇਹਦੇ ਚ, ਲੇਕਿਨ ਇਨ ਬਿਟਵੀਨ ਦਾ ਮੇਨ ਟਾਈਮ ਜਿੰਨੇ ਸਪੋਰਟਿੰਗ ਡਾਕੂਮੈਂਟੇਸ਼ਨ ਹੈ ਜਿਹਦੇ ਕਰਕੇ ਤੁਹਾਡੀ ਰਿਫਿਊਜ਼ਲ ਆਈ, ਜਿੱਦਾਂ ਟ੍ਰੇਨਿੰਗ ਬੈਂਚਮਾਰਕ ਆ, ਤੇ ਟ੍ਰੇਨਿੰਗ ਬੈਂਚਮਾਰਕ ਦੇ ਸਾਰਾ ਕ੍ਰਾਈਟੇਰੀਆ ਤੁਸੀਂ ਪਹਿਲਾਂ ਐਡਰੈਸ ਕਰਕੇ ਰੱਖੋ, ਤਾਂ ਕਿ ਤੁਹਾਨੂੰ ਹੇਅਰਿੰਗ ਤੇ ਬਹੁਤ ਆਸਾਨੀ ਹੋਗੀ ਤੁਹਾਨੂੰ।
ਓਕੇ,
ਠੀਕ ਆ। ਤੇ ਇੱਕ ਪਾਸੇ
ਤੁਸੀਂ
ਦੇਖੋ, ਪਾ ਤੁਸੀਂ ਸਕਦੇ ਆ, ਲੇਕਿਨ ਮੈਂ ਜ਼ਿਆਦਾ ਇਨਕਲਾਈਨਡ ਹੋਊਂਗਾ ਕਿ ਜਿਹਦੇ ਕਰਕੇ ਰਿਫਿਊਜ਼ਲ ਆਈ ਹੈ, ਤੁਸੀਂ ਉਹ ਇਸ਼ੂ ਨੂੰ ਐਡਰੈਸ ਕਰੋ।
ਓਕੇ,
ਠੀਕ ਹੈ, ਕਿਉਂਕਿ ਤੁਸੀਂ AAT ਪਾਈ ਹੋਈ ਹੈ। AAT ਚ ਅਗਰ ਤੁਸੀਂ ਉਹਨੂੰ, MRT ਨੂੰ ਹੁਣ AAT ਕਹਿੰਦੇ ਆ, ਅਗਰ ਤੁਸੀਂ ਉਹ ਚ ਪ੍ਰੂਵ ਕਰ ਦਿੰਦੇ ਆ, ਤੇ ਅੱਜ ਦੀ ਡੇਟ ਚ ਅਪਰੂਵਲ ਰੇਟ ਕਾਫੀ ਹਾਈ ਆ ਜਿਹੜੇ ਟ੍ਰੇਨਿੰਗ ਬੈਂਚਮਾਰਕ ਕਰਕੇ ਸਪੈਸ਼ਲੀ ਜਿਹੜੇ ਰਿਫਿਊਜ਼ ਹੋਏ ਆ, ਸਪੈਸ਼ਲੀ ਅਗਰ ਤੁਹਾਡਾ ਇੰਪਲੋਇਰ ਤੁਹਾਡੇ ਨਾਲ ਆ ਤੇ।
ਹਾਂਜੀ ਹਾਂਜੀ,
ਠੀਕ ਹੈ,
ਸਵਾਲ ਲੈਣ ਤੋਂ ਪਹਿਲਾਂ ਅਗਲੇ ਕਾਲਰ ਲੈ ਲੈਣੇ ਆ। ਅੱਗੇ ਸਾਡੇ ਨਾਲ ਕਾਲਰ ਜੁੜੇ ਨੇ 221 ਤੋਂ। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਹੈਲੋ
ਹੈਲੋ,
ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਨਾਮ ਦੱਸੋ।
ਹਾਂਜੀ ਸੁਨੀਲ ਬੋਲ ਰਹੇ ਜੀ।
ਹਾਂਜੀ ਸੁਨੀਲ ਜੀ, ਕੀ ਸਵਾਲ ਹੈ?
ਹਾਂਜੀ, ਮੈਂ ਪੁੱਛਣਾ ਸੀਗਾ ਜਿਹੜੀ ਵਿਕਟੋਰੀਆ ਚ ਅਕਾਊਂਟੈਂਟ ਦੀ ਗੱਲ ਕਰ ਰਹੇ ਸੀਗੇ, ਉਹ ਚ ਕਿੰਨਾ ਐਕਸਪੀਰੀਅੰਸ ਮੰਗਦੇ ਆ?
ਹਾਂਜੀ, ਹਲੇ ਇਹਨਾਂ ਨੇ ਰਿਕੁਆਇਰਮੈਂਟ ਸਪੈਸੀਫਾਈ ਨਹੀਂ ਕੀਤੀਆਂ, ਲੇਕਿਨ ਨਾਰਮਲ ਉਹਨਾਂ ਨੇ ਜੋ ਨਾਰਮਲ ਰਿਕੁਆਇਰਮੈਂਟ ਹੈ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੀ, ਉਹ ਇਹ ਹੈ ਕਿ ਤੁਹਾਡੇ ਕੋਲ 2 ਸਾਲ ਪੋਸਟ ਕੁਆਲੀਫਿਕੇਸ਼ਨ ਵਰਕ ਐਕਸ ਹੋਣਾ ਚਾਹੀਦਾ, ਠੀਕ ਹੈ। ਅਕਾਊਂਟੈਂਟ ਕਿਉਂਕਿ ਹੁਣੇ ਐਡ ਕੀਤੇ ਆ, ਇਹਨਾਂ ਨੇ ਰਿਕੁਆਇਰਮੈਂਟਸ ਲਈ ਉਹਨਾਂ ਦੇ ਸਪੈਸੀਫਿਕ ਰਿਕੁਆਇਰਮੈਂਟਸ ਐਡ ਨਹੀਂ ਕੀਤੇ। ਤੁਸੀਂ ਕੀ ਵਿਕਟੋਰੀਅਨ ਗ੍ਰੈਜੂਏਟ ਹੋ ਤੁਸੀਂ ਕਿ ਤੁਸੀਂ ਬਾਹਰੋਂ ਗ੍ਰੈਜੂਏਸ਼ਨ ਕੀਤੀ ਹੈ?
ਨਹੀਂ, ਵਿਕਟੋਰੀਆ ਗ੍ਰੈਜੂਏਟ ਨਹੀਂ, ਬਾਹਰੋਂ ਕੀਤੀ, ਕੁਈਨਲੈਂਡ ਤੋਂ ਕੀਤੀ, ਬਟ ਰਹਿ ਵਿਕਟੋਰੀਆ ਰਹੀ ਹਾਂ।
ਅੱਛਾ, ਰਹਿ ਤੁਸੀਂ ਇੱਥੇ ਰਹਿ ਕਿਹੜੇ ਵੀਜ਼ੇ ਤੇ ਹੋ?
4-5-7।
ਅੱਛਾ, ਠੀਕ ਹੈ। 4-8-5 ਲਈ ਇੱਕ ਸਪੈਸ਼ਲ ਸਟ੍ਰੀਮ ਵੀ ਹੈਗੀ ਜਿੱਥੇ ਫਾਸਟ ਟਰੈਕ ਪ੍ਰੋਸੈਸਿੰਗ ਆ, ਲੇਕਿਨ ਅਗਰ ਤੁਸੀਂ 4-8-5 ਤੇ ਆ, ਲਿਸਟ ਤੇ ਰਿਕੁਆਇਰਮੈਂਟਸ ਨਿਕਲਣ ਦੀ ਤੁਸੀਂ ਪਲੀਜ਼ ਵੇਟ ਕਰੋ। ਤੇ ਅਕਾਊਂਟੈਂਟ ਐਸ ਏ, ਜਿੱਦਾਂ ਮੈਂ ਦੱਸਿਆ ਹੈ, ਨੋਰਮਲ ਰਿਕੁਆਇਰਮੈਂਟ ਅਨਲੈਸ ਅਦਰਵਾਈਜ਼ ਸਪੈਸੀਫਾਈਡ, ਨੋਰਮਲ ਰਿਕੁਆਇਰਮੈਂਟ ਜਿਹੜੀ ਆ ਉਹ ਤੁਹਾਡੀ 2 ਈਅਰਸ ਆ, ਲੇਕਿਨ ਉਹ ਸਪੈਸੀਫਾਈ ਕਰ ਸਕਦੇ ਆ ਇਹਦੀ ਰਿਕੁਆਇਰਮੈਂਟ। ਇਹ ਵੀ ਹੋ ਸਕਦਾ ਨਾ ਹੋਵੇ, ਲੇਕਿਨ ਹੋਊਗੀ ਜ਼ਰੂਰ ਕੁਝ ਬਾਕੀ ਰਿਕੁਆਇਰਮੈਂਟ। ਠੀਕ ਹੈ,
ਧੰਨਵਾਦ ਸੁਨੀਲ ਜੀ।
ਚਲੋ
ਜੀ ਜੀ, ਅੱਗੇ ਸਾਡੇ ਨਾਲ ਸਿੰਘ ਮੱਕੜ ਹੁਣ ਦੁਬਾਰਾ ਸਾਂਝ ਪਾਈ ਹੈ, ਕਹਿੰਦੇ ਥੈਂਕਸ ਫਾਰ ਯੋਰ ਆਂਸਰ, ਯੈਸ ਵੀ ਹੈਡ ਸੈਂਟ ਦੈਮ ਰਿਮਾਈਂਡਰ ਰਿਗਾਰਡਿੰਗ ਟਾਈਮ, ਬਟ ਸਟਿਲ ਨੋ ਆਂਸਰ ਇਜ਼ ਦੇਅਰ, ਐਨੀਥਿੰਗ ਟੂ ਵਰੀ, ਦੇ ਟੋਲਡ ਅਸ ਬਿਕੋਜ਼ ਵੀ ਆਸਕ ਯੂ ਡਾਕੂਮੈਂਟਸ, ਦੈਟਸ ਵਾਈ ਇਟਸ ਟੇਕਿੰਗ ਟਾਈਮ। ਸੋ
ਓਕੇ
ਜੀ,
ਦੇਖੋ ਬੜੀ ਨੋਰਮਲ ਗੱਲ ਆ ਕੇਸ ਆਫੀਸਰਸ ਲਈ ਕੋਈ ਬੈਕਗ੍ਰਾਉਂਡ ਇਨਵੈਸਟੀਗੇਸ਼ਨਸ ਕਰਨਾ, ਜਿਹੜੇ ਕਿ ਉਹ ਕਦੀ ਸਪੈਸੀਫਾਈ ਨਹੀਂ ਕਰਦੇ ਤੁਹਾਨੂੰ। ਠੀਕ ਆ, ਹਾਲਾਂਕਿ ਕਈ ਵਾਰ ਫਾਲਸ ਐਪਲੀਕੇਸ਼ਨ ਜਿਹੜੀਆਂ ਸਿਕਿਉਰਿਟੀ ਰੀਜ਼ਨਸ ਲਈ ਥਰਡ ਪਾਰਟੀ ਏਜੰਸੀ ਨੂੰ, ਥਰਡ ਪਾਰਟੀ ਗਵਰਨਮੈਂਟ ਏਜੰਸੀ ਨੂੰ ਜਾਂਦੀਆਂ, ਏਸ਼ੀਓ ATO ਨੂੰ ਜਾਂਦੀਆਂ, ਤੇ ਉਹ ਚ ਵਰੀ ਕਰਨ ਵਾਲੀ ਕੋਈ ਗੱਲ ਨਹੀਂ। ਠੀਕ ਹੈ, ਐਸ ਲੋਂਗ ਐਸ ਜਿਹੜੀ ਤੁਸੀਂ ਇਨਫੋਰਮੇਸ਼ਨ ਦਿੱਤੀ ਆਪਣੀ ਐਪਲੀਕੇਸ਼ਨ ਚ ਉਹ ਐਕੂਰੇਟ ਆ, ਜਿਹੜੀ ਡਾਕੂਮੈਂਟੇਸ਼ਨ ਤੁਸੀਂ ਪ੍ਰੋਵਾਈਡ ਕੀਤੀ ਆ ਉਹ ਰੋਬਸਟ ਆ ਤੇ ਪਲੱਸ ਜੈਨੂਇਨ ਆ, ਤੁਹਾਨੂੰ ਡਰਨ ਦੀ ਕੋਈ ਗੱਲ ਨਹੀਂ।
ਅੱਛਾ, ਸਾਡੇ ਨਾਲ ਨਾ ਫੇਸਬੁੱਕ ਜ਼ਰੀਏ ਰਣਬੀਰ ਜੀ ਬਹੁਤ ਸਾਰੇ ਦੋਸਤ ਬਣੇ ਹੋਏ, ਉਹਨਾਂ ਦੇ ਸਵਾਲ ਵੀ ਸਾਡੇ ਤੱਕ ਪਹੁੰਚ ਰਹੇ, ਪਰ ਸਾਡੀ ਸਕਰੀਨ ਤੇ ਅੱਜ ਸ਼ੋਅ ਨਹੀਂ ਹੋ ਰਿਹਾ, ਪਤਾ ਨਹੀਂ ਕੀ ਕਾਰਨ ਹੈ। ਖੈਰ, ਸਾਡੇ ਕੋਲ ਸਵਾਲ ਜਿਹੜੇ ਪਹੁੰਚੇ ਨੇ, ਪਹਿਲਾਂ ਤਾਂ ਜਨਕ ਸਿੰਘ ਸ਼ਾਮਲ ਹੋਏ ਪ੍ਰੋਗਰਾਮ ਚ, ਕਹਿੰਦੇ ਵਟ ਅਬਾਊਟ ਹਾਰਟੀਕਲਚਰ
ਇਨ ਜਿਹੜੀ ਨਵੀਂ ਲਿਸਟ ਆ?
ਮੇਰੇ ਖਿਆਲ ਦੇ ਵਿੱਚ
ਅਨਫੋਰਚੂਨੇਟਲੀ ਹੱਲੇ ਨਹੀਂ ਆ।
ਠੀਕ
ਆ ਜੀ, ਫੇਰ ਵੀ ਮੋਰ ਦੈਨ ਹੈਪੀ ਟੂ ਚੈੱਕ ਇਟ ਫਾਰ ਯੂ, ਪਰ ਮੇਰੇ ਖਿਆਲ ਨਾਲ
ਜੀ
ਫੈਮਲੀ ਸਪੋਂਸਰਸ਼ਿਪ ਵੀਜ਼ਾ ਜਿਹੜਾ ਹੈ ਉਹ ਤੁਹਾਡੇ ਸਰਕਮਸਟੈਂਸਸ ਤੇ, ਜਿਹਨੂੰ ਆਪਾਂ ਉਹ ਚ ਕਈ ਆ, ਲੇਕਿਨ ਰਿਮੇਨਿੰਗ ਰਿਲੇਟਿਵ ਵੀਜ਼ਾ ਇੱਕ ਹੈਗਾ, ਉਹਦੇ ਲਈ ਤੁਸੀਂ ਕੁਆਲੀਫਾਈ ਨਹੀਂ ਕਰੋਗੇ। ਸੋ ਡਾਇਰੈਕਟ ਆਂਸਰ ਇਹਦਾ ਇਹ ਹੈ ਕਿ ਫੈਮਲੀ ਸਪੋਂਸਰਸ਼ਿਪ ਚ ਅਨਫੋਰਚੂਨੇਟਲੀ ਤੁਸੀਂ ਨਹੀਂ ਕੁਆਲੀਫਾਈ ਕਰ ਸਕਦੇ।
ਜੀ ਜੀ, ਅੱਛਾ, ਹਰਦੀਪ ਸਿੰਘ ਜੋਸਨ ਜੀ ਇਟਲੀ ਤੋਂ ਸਾਨੂੰ ਸੁਣ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ।
ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ, ਇੰਨੀ ਦੂਰ ਤੋਂ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਹਾਂ, ਵੀ ਫੀਲ ਓਨਰਡ।
ਜੀ, ਸਤਿ ਸ੍ਰੀ ਅਕਾਲ ਜੀ। ਅੱਗੇ ਹੈਰੀ ਧਾਲੀਵਾਲ ਸਵਾਲ ਕਰ ਰਹੇ ਨੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਉਹਨਾਂ ਨੇ।
ਸਤਿ ਸ੍ਰੀ ਅਕਾਲ ਹੈਰੀ ਜੀ।
ਜੀ ਰਣਬੀਰ ਜੀ, ਕਹਿੰਦੇ ਸਰ ਆਈ ਐਮ ਪਰਸੂਇੰਗ ITI ਵੈਲਡਰ ਐਂਡ ਆਈ ਨੀਡ 3 ਈਅਰ ਐਕਸਪੀਰੀਅੰਸ ਆਫਟਰ ਸਟੱਡੀ ਫਰੋਮ ਆਫਸ਼ੋਰ, ਕੈਨ ਆਈ ਅਪਲਾਈ ਐਨੀ ਸਬ ਕਲਾਸ ਬਿਫੋਰ 3 ਈਅਰ?
ਤੁਸੀਂ ਜੋ ਕਰ ਰਹੇ ਹੋ ਪੂਰੇ ਟਰੈਕ ਤੇ ਆ, ਤੁਸੀਂ 3 ਸਾਲ ਦਾ ਵਰਕ ਐਕਸ ਕਰਕੇ ਤੁਹਾਡੀ ਵੈਟ ਅਸੈਸ ਤੋਂ ਸਕਿੱਲ ਅਸੈਸਮੈਂਟ ਹੋ ਜਾਣੀ ਆ। ਠੀਕ ਆ, ਉਹ ਤੋਂ ਬਾਅਦ ਤੁਸੀਂ ਡਿਪੈਂਡਿੰਗ ਤੁਹਾਡੇ ਪੁਆਇੰਟਸ ਕਿੰਨੇ ਆ, ਠੀਕ ਆ, ਤੁਸੀਂ ਜ਼ਰੂਰ ਇੱਥੇ ਵੀਜ਼ਾ ਜਨਰਲ ਸਕਿੱਲ ਮਾਈਗ੍ਰੇਸ਼ਨ ਪਾ ਸਕਦੇ ਆ, ਪ੍ਰੋਵਾਈਡਡ ਤੁਹਾਡੇ ਪੁਆਇੰਟਸ ਪੂਰੇ ਹੋਣ। ਦੂਜੀ ਗੱਲ, ਜਿਹੜਾ ਤੁਹਾਡਾ ਸਵਾਲ ਹੈ ਕਿ ਮੈਂ ਹੋਰ ਕੋਈ ਵੀਜ਼ਾ ਪਾ ਸਕਦਾ ਹੈ, ਡਿਪੈਂਡਿੰਗ ਔਨ ਇਹ ਚ ਕਈ ਫੈਕਟਰਸ ਹੈ, ਤੁਹਾਡੀ ਏਜ ਕਿੰਨੀ ਆ, ਤੁਹਾਡਾ ਵਰਕ ਐਕਸਪੀਰੀਅੰਸ ਕਿੰਨਾ ਹੈ। ਮੋਸਟਲੀ ਅਗਰ ਤੁਸੀਂ ਜਸਟ ਵਰਕ ਐਕਸ ਗੇਨ ਕਰ ਰਹੇ ਹਾਂ, ਸੋਰੀ ਇਹਨਾਂ ਨੇ ਕਿਹਾ 3 ਸਾਲ ਦਾ ਵਰਕ ਐਕਸ ਹੈ ਮੇਰੇ ਕੋਲ, ਰਾਈਟ, ਤੁਸੀਂ ਹਾਲੇ ਕੋਈ ਵੀਜ਼ਾ ਨਾ ਪਾਉਂਦੇ ਹੋਏ, ਉੱਥੋਂ ਜਨਰਲ ਸਕਿੱਲ ਮਾਈਗ੍ਰੇਸ਼ਨ ਜਿਹੜੀ ਆ ਉਹ ਟਰਾਈ ਕਰੋ। ਤੁਸੀਂ ਜਿਹੜਾ ਵੀਜ਼ਾ ਪਾਓਗੇ ਇੱਥੋਂ, ਮੇਨਲੀ ਤੁਸੀਂ ਸਟੂਡੈਂਟ ਪਾਓਗੇ ਜਾਂ ਟੂਰਿਸਟ ਪਾਓਗੇ, ਠੀਕ ਹੈ, ਉਹ ਚ ਅਨਫੋਰਚੂਨੇਟਲੀ ਤੁਹਾਨੂੰ ਉਹੀ ਚੀਜ਼ ਕਰਨੀ ਪੈਣੀ ਹੈ ਜੋ ਤੁਸੀਂ ਇੰਡੀਆ ਤੇ ਬਹਿ ਕੇ ਕਰ ਰਹੇ ਹੋ। ਤੁਹਾਨੂੰ ਇੱਥੇ ਸਟੱਡੀਜ਼ ਕੰਪਲੀਟ ਕਰਨੀ ਪੈਣੀ ਹੈ, ਸਕਿੱਲ ਅਸੈਸਮੈਂਟ ਕਰਨੀ ਪੈਣੀ ਆ, ਤੁਸੀਂ ਰਾਈਟ ਟਰੈਕ ਤੇ ਆ, ਸਕਿੱਲ ਅਸੈਸਮੈਂਟ ਪਹਿਲਾਂ ਆਪਣੀ ਪੂਰੀ ਕਰੋ ਤੇ ਇੰਗਲਿਸ਼ ਤੇ ਫੋਕਸ ਕਰੋ ਪਲੀਜ਼।
ਜੀ ਜੀ, ਬਿਲਕੁਲ। ਅੱਛਾ ਜੀ, ਅਗਲਾ ਸਵਾਲ ਹੈ ਸਾਨੂੰ ਭੇਜਿਆ ਮਹਾਵੀਰ ਸਿੰਘ ਦੁਹਾਨ ਹੋਰਾਂ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਪਹਿਲਾਂ।
ਸਤਿ ਸ੍ਰੀ ਅਕਾਲ ਜੀ ਮਹਾਵੀਰ ਜੀ।
ਜੀ, ਪੁੱਛ ਰਹੇ ਨੇ, ਕਹਿੰਦੇ ਸਰ ਹਾਊ ਮੱਚ ਪੁਆਇੰਟਸ ਨੀਡ ਫਾਰ ਰਜਿਸਟਰਡ ਨਰਸ ਇਨ ਐਨੀ ਸਟੇਟ ਫਾਰ PR?
ਅੱਜ ਦੀ ਡੇਟ ਚ 7 ਡਿਬੇਟੇਬਲ ਆ ਵੈਸੇ, ਬਟ ਆਮ ਦੇਖਿਆ ਗਿਆ ਕਿ 70 ਪੁਆਇੰਟਸ ਤੇ ਨਰਸਿਸ ਨੂੰ ਕਾਫੀ ਜਲਦੀ ਇਨਵਾਈਟਸ ਆ ਰਹੇ ਨੇ। ਠੀਕ ਆ, ਤੇ 70 ਪੁਆਇੰਟ ਦੇਖੋ, 7 ਈਚ ਤੇ ਤੁਹਾਨੂੰ ਵੈਸੇ ਵੀ ਚਾਹੀਦੇ ਆ ਰਜਿਸਟ੍ਰੇਸ਼ਨ ਵਾਸਤੇ, ਠੀਕ ਹੈ, ਤੇ ਆਮ ਤੌਰ ਤੇ 65 ਨਰਸਿਸ ਦੇ 70 ਪੁਆਇੰਟਸ ਬਣ ਜਾਂਦੇ, ਡਿਪੈਂਡਿੰਗ ਉਹਨਾਂ ਦੀ ਏਜ ਕਿੰਨੀ ਹੈ। ਠੀਕ ਹੈ, 70 ਪੁਆਇੰਟਸ ਇਜ਼ ਅ ਬੇਅਰ ਮਿਨੀਮਮ ਜਿੱਥੇ ਤੁਹਾਨੂੰ ਇਨਵਾਈਟ ਹੋਣ ਦਾ ਕਾਫੀ ਹੋਪ ਹੈਗੀ ਹੈ
ਬਿਲਕੁਲ। ਅੱਛਾ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਤੇ ਉਹਨਾਂ ਨੂੰ ਵੀ ਆਨ ਏਅਰ ਕਰਦੇ ਆ ਆਪਾਂ। ਨੰਬਰ ਹੈ ਜੀ 462। ਜੀ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ, ਸਤਿ ਸ਼੍ਰੀ ਅਕਾਲ, ਨਾਮ ਦੱਸੋ।
ਸਤਿ ਸ਼੍ਰੀ ਅਕਾਲ, ਮੈਂ ਗੁਰਜੀਤ ਬੋਲ ਰਿਹਾ।
ਹਾਂਜੀ ਗੁਰਜੀਤ ਜੀ, ਬਹੁਤ ਬਹੁਤ ਸਵਾਗਤ, ਕੀ ਸਵਾਲ ਹੈ ਤੁਹਾਡਾ?
ਮੈਂ ਸਰ ਨੂੰ ਕੁਸ਼ਚਨ ਪੁੱਛਣਾ ਸੀਗਾ। ਮੈਂ ਸਰ ਜੋਬ ਰੈਡੀ ਕਰ ਰਿਹਾ ਐਜ਼ ਅ ਸ਼ੈਫ, ਮੇਰਾ ਆਲਮੋਸਟ ਕੰਪਲੀਟ ਹੋਣ ਵਾਲਾ ਹੈ। ਤੇ ਸਰ ਮੈਂ ਬੈਚਲਰ ਕੀਤੀ ਇੰਡੀਆ ਤੋਂ ਟੂਰਿਜ਼ਮ ਹੋਸਪਿਟੈਲਿਟੀ ਦੀ 3 ਈਅਰ ਡਿਗਰੀ।
ਹਾਂਜੀ।
ਉਸ ਤੋਂ ਬਾਅਦ ਮੈਂ 2 ਸਾਲ ਆਸਟ੍ਰੇਲੀਆ ਚ ਕੀਤਾ ਸਰਟੀਫਿਕੇਟ 4 ਕਮਰਸ਼ਲ ਕੁਕਰੀ ਐਂਡ ਡਿਪਲੋਮਾ ਹੋਸਪਿਟੈਲਿਟੀ।
ਠੀਕ ਹੈ ਜੀ।
ਸਰ ਮੈਂ ਪੁੱਛਣਾ ਸੀ ਮੈਨੂੰ ਉਹਦੇ ਵਿੱਚ ਕਿੰਨੇ ਪੁਆਇੰਟ ਮੈਂ ਕਲੇਮ ਕਰ ਸਕਦਾ ਸਟੱਡੀ ਦੇ?
ਦੇਖੋ ਤੁਸੀਂ ਬੈਚਲਰਸ ਅਗਰ ਉਹ ਤੋਂ ਕੀਤੀ ਹੋਈ ਹੈ ਤੇ ਤੁਸੀਂ ਸਟੱਡੀ ਦੇ ਪੁਆਇੰਟਸ ਮੈਕਸ ਕਲੇਮ ਕਰੋਗੇ ਜਿਹੜੇ 15 ਹੈ, 15 ਪਲੱਸ 5 ਦੇ 2 ਸਾਲ ਦੀ ਸਟੱਡੀ ਦੇ ਤੁਹਾਨੂੰ ਮਿਲੋਗੇ। ਠੀਕ ਹੈ।
ਹਾਂਜੀ।
ਤੇ ਦੂਜਾ ਤੁਹਾਡਾ ਜੋਬ ਰੈਡੀ ਪ੍ਰੋਗਰਾਮ ਜਸਟ ਕੰਪਲੀਟ ਹੋ ਗਿਆ ਕਿ ਹੋਣ ਵਾਲਾ ਹੈ ਹਲੇ?
ਹਾਂਜੀ, 1 ਮੰਥ ਰਹਿ ਗਿਆ ਸਰ।
ਠੀਕ ਹੈ। ਡਿਪੈਂਡਿੰਗ ਔਨ ਯਰ ਏਜ ਤੁਸੀਂ ਸ਼ੈਫ ਦੀ ਆਕੂਪੇਸ਼ਨ ਲਈ ਤੁਸੀਂ ਕੁਆਲੀਫਾਈ ਕਰੋਗੇ, ਤੁਹਾਡੇ ਹਾਈ ਚਾਂਸਿਸ ਆ 489190 ਦੇ।
ਸਰ ਇੱਕ ਮੈਂ ਹੋਰ ਪੁੱਛਣਾ ਸੀ, ਜਿਵੇਂ ਮੈਂ ਸ਼ੈਫ ਦਾ ਕਰ ਰਿਹਾ ਜੋਬ ਰੈਡੀ ਤੇ 5 ਪੁਆਇੰਟ ਉਹਦੇ ਕਲੇਮ ਕਰ ਸਕਦਾ ਮੈਂ?
ਹਾਂਜੀ ਹਾਂਜੀ, 1 ਇਅਰ ਦੇ ਐਕਸਪੀਰੀਅੰਸ ਦੇ ਸਰਟਨਲੀ
ਉਹਦੇ ਨਾਲ। ਸੌਰੀ, ਸੋ 2 ਸਾਲ ਦਾ ਮੇਰੇ ਕੋਲ ਪਾਰਟ ਟਾਈਮ ਐਕਸਪੀਰੀਅੰਸ ਹੈ ਸੇਮ ਹੀ ਐਜ਼ ਅ ਸ਼ੈਫ, ਤੇ ਉਹ ਤੋਂ ਬਾਅਦ 1 ਸਾਲ ਦਾ ਜੋਬ ਰੈਡੀ, ਸੋ ਇਨ ਟੋਟਲ 3 ਇਅਰਸ ਹੋ ਜਾਣਗੇ ਮੈਨੂੰ ਦੇ 5 ਪੁਆਇੰਟ ਮਿਲਣਗੇ ਜਾਂ 10?
ਨਹੀਂ, ਇਹ ਡਿਪੈਂਡ ਕਰਦਾ ਜਨਰਲ ਸਕਿੱਲ ਮਾਈਗ੍ਰੇਸ਼ਨ ਚ ਤੁਹਾਡਾ ਪਾਰਟ ਟਾਈਮ ਜਿਹੜਾ ਵਰਕ ਐਕਸ ਆ ਉਹ ਐਜ਼ ਅ ਫੁੱਲ ਟਾਈਮ ਕਾਊਂਟ ਕੀਤਾ ਜਾਂਦਾ, ਡਿਪੈਂਡਿੰਗ ਤੁਸੀਂ ਆਵਰਸ ਕਿੰਨੇ ਕੀਤੇ ਆ। ਠੀਕ ਹੈ। ਤੇ ਇਸ ਲਈ ਉਹ ਤੁਸੀਂ ਕਲੇਮ ਕਰ ਸਕਦੇ ਆ ਅਗਰ ਕੰਪਲੀਟਲੀ, ਲੇਕਿਨ ਉਹ ਅਗੇਨ ਡਿਪੈਂਡ ਕਰਦਾ ਤੁਹਾਡੀ ਕੁਆਲੀਫਿਕੇਸ਼ਨ ਕੀ ਸੀ ਉਦੋਂ ਜੋ ਤੁਸੀਂ ਆ ਗੇਨ ਕਰ ਰਹੇ ਸੀ ਵਰਕ ਐਕਸ ਵਿੱਚ ਨਾ, ਕਈ ਕਹਿ ਲਓ ਚੀਜ਼ਾਂ ਜਿਹੜੀਆਂ ਵਾ ਉਹ ਇਹ ਦੇਖਣੀਆਂ ਪੈਣੀਆਂ ਕਿ ਤੁਹਾਡਾ ਵਰਕ ਐਕਸ ਜਿਹੜਾ ਕਦੋਂ ਤੋਂ ਕਾਊਂਟ ਹੋਊਗਾ। ਨੋਰਮਲੀ ਜਿਹੜਾ ਉਹ 2+3 ਹੋਊਗਾ, ਲੇਕਿਨ ਡਿਪੈਂਡ ਕਰਦਾ ਤੁਹਾਡੇ ਕੁਆਲੀਫਿਕੇਸ਼ਨ ਐਟ ਦੈਟ ਟਾਈਮ, ਕਿਉਂਕਿ ਤੁਸੀਂ ਬੈਚਲਰਸ ਆਲਰੇਡੀ ਕੀਤੀ ਹੋਈ ਸੀ। ਠੀਕ ਆ, ਦੇਰ ਆਰ ਮੋਰ ਚਾਂਸਿਸ ਕਿ ਤੁਹਾਡਾ ਸਾਰਾ ਕਾਊਂਟ ਹੋਊਗਾ। ਠੀਕ ਹੈ
ਜੀ।
ਲਕਸ਼ਮਾਈਗ੍ਰੇਸ਼ਨ@lakshmigrations.com.au
ਜਿਹੜੀ ਵੈਬਸਾਈਟ ਹੈ ਜੀ, ਤੇ info@lakshmigrations.com.au ਤੇ ਜਾ ਕੇ ਤੁਸੀਂ ਈਮੇਲ ਕਰ ਸਕਦੇ ਹੋ। ਪਰ ਜੇਕਰ ਤੁਸੀਂ ਕਾਲ ਕਰਕੇ ਜਿਹੜੀ ਆਪਣੀ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ ਤਾਂ ਰਣਵੀਰ ਸਿੰਘ ਹੋਰਾਂ ਦਾ ਨੰਬਰ ਹੈ 0433-840-304 ਤੇ ਉੱਧਰ ਰੋਹਿਤ ਜੀ ਦਾ ਨੰਬਰ ਹੈ ਜੀ 0433-737-306। ਸੋ ਦੋਸਤੋ, ਤੁਸੀਂ ਵੀ ਜੇਕਰ ਆਪਣਾ ਕੋਈ ਵੀ ਕੇਸ ਅੱਗੇ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿੱਧੀ ਕਾਲ ਕਰਕੇ ਵੀ ਆਪਣੇ ਕੇਸ ਦੇ ਬਾਰੇ ਜਿਹੜੀ ਇਨਕੁਆਇਰੀ ਹੈ ਉਹ ਕਰ ਸਕਦੇ ਹੋ। ਧੰਨਵਾਦ ਗੁਰਜੀਤ ਤੁਹਾਡਾ ਵੀ। ਤੇ ਅੱਗੇ ਰਣਵੀਰ ਜੀ ਸਾਡੇ ਨਾਲ ਜੁੜੇ ਨੇ, ਵਿਕਰਮ ਸਿੰਘ ਹੋਰੀ।
ਹਾਂਜੀ ਵਿਕਰਮ ਜੀ, ਸਤਿ ਸ੍ਰੀ ਅਕਾਲ
ਜੀ। ਵਿਕਰਮ ਪੁੱਛ ਰਹੇ ਨੇ, ਕਹਿੰਦੇ ਸਰ ਵਿਚ ਕੋਰਸਿਸ ਆਰ ਗੁੱਡ ਫਾਰ ਗੈਟਿੰਗ ਪੀਅਰ? ਆਈ ਐਮ ਆਸਕਿੰਗ ਔਨ ਬਿਹਾਫ ਆਫ ਸਟੂਡੈਂਟ ਵਾਂਟਸ ਟੂ ਕਮ ਫਰੋਮ ਇੰਡੀਆ।
ਮਾਈਗ੍ਰੇਸ਼ਨ ਏਜੰਟ ਸਭ ਤੋਂ ਜ਼ਿਆਦਾ ਕਤਰਾਉਂਦੇ ਵਾਲੇ ਕੁਐਸਚਨ ਤੋਂ ਕਿ ਕਿਹੜਾ ਮੈਂ ਜਵਾਬ ਦੇਵਾਂ ਜਿਹ ਚ ਪੀਆਰ ਆ ਜਾਵੇ। ਉਹਦਾ ਰੀਜ਼ਨ ਕੀ ਆ ਕਿ ਅੱਜ ਜਿਹੜੀ ਐਡਵਾਈਸ ਮੈਂ ਤੁਹਾਨੂੰ ਦਊਂਗਾ ਉਹ ਅੱਜ ਦੇ ਹਿਸਾਬ ਨਾਲ ਹੋਊਗੀ, ਤੇ ਜਿਹੜਾ ਐਪਲੀਕੈਂਟ ਹੈ ਉਹ ਹਲੇ ਇੰਡੀਆ ਤੋਂ ਤਿਆਰੀ ਹੀ ਕਰ ਰਿਹਾ ਹੁੰਦੇ। ਟੋਟਲ ਪ੍ਰੋਸੈਸ ਨੂੰ ਮੇਰੀ ਐਡਵਾਈਸ ਤੋਂ ਬਾਅਦ 2 ਸਾਲ ਲੱਗ ਜਾਣਗੇ। ਤੁਹਾਨੂੰ ਵੀ ਪਤਾ ਹੈ ਆਪਾਂ ਹਰ ਹਫ਼ਤੇ ਡਿਸਕਸ ਕਰ ਦੇਂਗੇ ਚੇਂਜਸ ਜਿਹੜੇ ਕਿ ਨਹੀਂ। ਠੀਕ ਹੈ, ਪਰ ਤੁਸੀਂ ਹੁਣ ਸਵਾਲ ਪੁੱਛਿਆ ਤੇ ਜਵਾਬ ਦੇਣਾ ਸਾਡਾ ਫਰਜ਼ ਹੈ। ਠੀਕ ਹੈ ਜੀ, ਅੱਜ ਦੀ ਡੇਟ ਚ ਟ੍ਰੇਡਸ ਨੂੰ ਡਿਪਾਰਟਮੈਂਟ ਜਿਹੜਾ ਉਹ ਫੇਵਰ ਕਰ ਰਿਹਾ। ਠੀਕ ਆ, ਕਈ ਪ੍ਰੋਫੈਸ਼ਨਲ ਆਕੂਪੇਸ਼ਨ ਵਾਲੇ ਬੱਚੇ ਜਿਹੜੇ ਆ ਉਹ ਵੀ ਅੱਜ ਦੀ ਡੇਟ ਚ ਟ੍ਰੇਡਸ ਕਰ ਰਹੇ ਆ, ਤੇ ਡਿਪੈਂਡ ਕਰਦਾ ਹੈ ਬੱਚੇ ਦੀ ਸਕਿੱਲਸ ਕੀ ਆ ਤੇ ਉਹਦਾ ਇੰਟਰਸਟ ਕੀ ਆ, ਤੁਸੀਂ ਟ੍ਰੇਡਸ ਚ ਪਾਓ ਉਹਨਾਂ ਨੂੰ। ਅੱਜ ਵੀ ਆਪਾਂ ਸਟੇਟ ਨੋਮੀਨੇਸ਼ਨ ਡਿਸਕਸ ਕਰ ਰਹੇ ਹਾਂ। ਮੈਂ ਮੰਨਦਾ ਮੋਡਰਨ ਮਕੈਨਿਕਸ ਨੇ ਬਹੁਤ ਨੈਗੇਟਿਵ ਨਿਊਜ਼ ਆ, ਲੇਕਿਨ ਉਹਨਾਂ ਲਈ ਹੋਰ ਜਗ੍ਹਾ ਆਪਸ਼ਨ ਹੈਗੇ ਆ, ਸ਼ੈਫਸ ਲਈ ਆਪਸ਼ਨ ਹੈਗੇ ਆ। ਠੀਕ ਆ, ਨਰਸਿੰਗ ਅਗਰ ਇੰਟਰਸਟਡ ਆ ਨਰਸਿੰਗ ਚ ਆਪਸ਼ਨ ਹੈਗੇ, ਡਿਪੈਂਡ ਕਰਦਾ ਬੱਚੇ ਦੀ ਇੰਗਲਿਸ਼ ਕਿੱਦਾਂ ਦੀ ਆ। ਸੋ ਕਈ ਫੈਕਟਰਸ ਆ ਜਿਹੜੇ ਪ੍ਰੋਫਾਈਲ ਦੇ ਹਿਸਾਬ ਨਾਲ ਅਸੀਂ ਦੱਸੀਦਾ ਕਿ ਕਿੱਦਾਂ ਦਾ ਕੋਰਸ ਲੈਣਾ ਚਾਹੀਦਾ। ਜੇ ਬੱਚੇ ਦੀ ਇੰਗਲਿਸ਼ ਥੋੜੀ ਲਿਮਿਟਡ ਆ ਅੱਜ ਦੀ ਡੇਟ ਚ, ਵੈਸੇ ਟ੍ਰੇਡਸ ਵੀ ਇੰਗਲਿਸ਼ ਆਈ ਚਾਹੀਦੀ ਆ। ਤੇ ਮੇਰਾ ਸ਼ਾਰਟ ਲਾਈਨ ਆਨਸਰ ਇਹ ਆ, ਸ਼ਾਰਟ ਮਾਨਸਰੇ ਹੈ ਕਿ ਤੁਸੀਂ ਪਲੀਜ਼ ਟ੍ਰੇਡਸ ਵੱਲ ਫੋਕਸ ਕਰੋ ਇਹਨਾਂ ਨੂੰ
ਜੀ ਜੀ ਅੱਗੇ ਸਾਡੇ ਨਾਲ ਬਣੇ ਹੋਏ ਨੇ ਗੁਰਵਿੰਦਰ ਬਰਾੜ ਕਹਿੰਦੇ ਇਫ ਵਾਨ ਡੂ ਜੋਬ ਰੈਡੀ ਪ੍ਰੋਗਰਾਮ ਐਜ ਮਕੈਨਿਕ ਇਟ ਵਿਲ ਗੁੱਡ ਫਾਰ ਫਿਊਚਰ ਆਈ ਹੈਵ ਡਨ ਮਾਈ ਸਟੱਡੀ ਇਨ ਵਿਕਟੋਰੀਆ ਤੇ ਜੋਬ ਰੈਡੀ ਪ੍ਰੋਗਰਾਮ ਇਨ ਸਾਊਥ ਆਸਟ੍ਰੇਲੀਆ
ਵੈਰੀ ਗੁੱਡ ਅਸੀਂ ਪਹਿਲਾਂ ਵੀ ਇਹ ਡਿਸਕਸ ਕਰ ਚੁੱਕੇ ਹਾਂ ਕਿ ਜੋਬ ਰੈਡੀ ਪ੍ਰੋਗਰਾਮ ਤੁਹਾਨੂੰ ਵਿਕਟੋਰੀਅਨ ਸਟੇਟਸ ਕਰਨ ਦਾ ਐਜ਼ ਅ ਮੋਟਰ ਮਕੈਨਿਕ ਸਪੈਸ਼ਲੀ ਕੋਈ ਖਾਸ ਫਾਇਦਾ ਹੈ ਨਹੀਂ ਕਿਉਂਕਿ ਤੁਹਾਨੂੰ ਅੱਜ ਵੀ ਆਪਾਂ ਡਿਸਕਸ ਨਵੀਂ ਲਿਸਟ ਵੀ ਮੋਟਰ ਮਕੈਨਿਕਸ ਨਹੀਂ ਆ ਤੁਸੀਂ ਜੋਬ ਰੈਡੀ ਬਰਾੜ ਸਾਹਿਬ ਤੁਸੀਂ ਜੋਬ ਰੈਡੀ ਪ੍ਰੋਗਰਾਮ ਜਿਹੜਾ ਹੈ ਉਹ ਤੁਸੀਂ ਕਰ ਰਹੇ ਹੋ ਐਡੀਲੇਡ ਚ ਬਹੁਤ ਵਧੀਆ ਆਪਸ਼ਨਸ ਆ ਤੁਹਾਨੂੰ 489 ਦੀ ਐਟ ਲੀਸਟ ਉੱਥੋਂ ਸਟੇਟ ਨੋਮੀਨੇਸ਼ਨ ਮਿਲਣ ਦੇ ਚਾਂਸ ਹੈਗੇ ਸੋ ਵੈਰੀ ਵੈਰੀ ਗੁੱਡ ਮੂਵ ਆ ਵੁੱਡ ਸੇ
ਜੀ ਜੀ ਬਿਲਕੁਲ ਅੱਗੇ ਸਾਡੇ ਨਾਲ ਬਣੇ ਹੋਏ ਨੇ ਜੀ ਦਿਲਪਿੰਦਰ ਸਿੰਘ ਸੰਧੂ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਪਹਿਲਾਂ
ਸਤਿ ਸ੍ਰੀ ਅਕਾਲ ਦਿਲਪਿੰਦਰ ਜੀ
ਜੀ ਇਹ ਪੁੱਛ ਰਹੇ ਨੇ ਕਹਿੰਦੇ ਮਾਈ ਕੁਆਲੀਫਿਕੇਸ਼ਨ ਆਰ ਬੀਐਡ ਐਮਐਸਸੀ ਬੀਐਸਸੀ ਐਂਡ 3 ਈਅਰਸ ਟੀਚਿੰਗ ਐਕਸਪੀਰੀਅੰਸ ਐਂਡ ਆਈਲਟਸ ਓਵਰਆਲ 7
ਹਾਂਜੀ
ਇਹਨਾਂ ਦਾ ਸਕੋਰ ਹੈ ਨਾਟ ਲੈਸ ਦੈਨ 6.5 ਸੋ ਫਾਰ ਸਟੂਡੈਂਟ ਵੀਜ਼ਾ ਵਿਦ ਸਟੱਡੀ ਵੀ ਕੈਨ ਟੇਕ
ਸਿਮਿਲਰ ਆ ਥੋੜਾ ਇਹ ਆ ਕਿਉਂਕਿ ਆਲਰੇਡੀ ਟੀਚਿੰਗ ਲਾਈਨ ਚ ਇਹਨਾਂ ਨੇ ਕਲੈਰੀਫਾਈ ਕੀਤਾ ਠੀਕ ਹੈ ਟੀਚਿੰਗ ਲਾਈਨ ਦਾ ਮੈਂ ਬਸ ਇਹ ਕਹੂੰਗਾ ਕਿ ਤੁਹਾਨੂੰ ਨੀਅਰਲੀ 8877 ਤੁਹਾਨੂੰ ਚਾਹੀਦੇ ਹੋਣੇ ਆ ਠੀਕ ਹੈ ਤੁਹਾਡੀ ਸਕਿੱਲ ਅਸੈਸਮੈਂਟ ਲਈ ਇੱਥੇ ਠੀਕ ਹੈ ਜੀ ਤੇ ਤੁਸੀਂ ਮਾਸਟਰ ਆਫ ਇਨ ਐਜੂਕੇਸ਼ਨ ਚ ਆ ਸਕਦੇ ਆ ਲੇਕਿਨ ਕਿਉਂਕਿ ਤੁਸੀਂ ਮਾਸਟਰਸ ਆਲਰੇਡੀ ਕੀਤੀ ਹੋਈ ਆ ਤੁਹਾਡੀ ਜੈਨੂਇਨ ਸਟੂਡੈਂਟ ਦੀ ਜਿਹੜੀ ਐਪਲੀਕੇਸ਼ਨ ਆ ਜਾਂ ਸਬਮਿਸ਼ਨ ਆ ਉਹ ਥੋੜੀ ਤੁਹਾਨੂੰ ਧਿਆਨ ਰੱਖਣੀ ਪਊਗੀ ਮਾਸਟਰ ਇਨ ਐਜੂਕੇਸ਼ਨ ਚ ਤੁਸੀਂ ਆਓ ਠੀਕ ਹੈ ਟੀਚਰਸ ਲਈ ਇੱਥੇ ਆਪਸ਼ਨ ਹੈਗੇ ਆ ਲੇਕਿਨ ਇੰਗਲਿਸ਼ ਤੁਹਾਨੂੰ 7 ਓਵਰਆਲ ਤੋਂ ਨੀਅਰਲੀ 8 ਈਚ ਦੇ ਨੇੜੇ ਲੈ ਕੇ ਜਾਣੀ ਪੈ ਸਕਦੀ ਹੈ
ਅੱਛਾ ਜੀ ਇੱਕ ਸ਼ਾਇਦ ਸਵਾਲ ਮੈਂ ਮਿਸ ਕਰ ਗਈ ਹਾਂ ਜੀ ਉਹਨਾਂ ਦਾ ਮੈਨੂੰ ਮੈਸੇਜ ਆ ਰਿਹਾ ਕਿ ਤੁਸੀਂ ਮੇਰਾ ਸਵਾਲ ਨਹੀਂ ਪੜਿਆ ਸੋ ਟੌਮ ਹੈਰਿਸ ਜੀ ਇਹ ਪੁੱਛ ਰਹੇ ਨੇ ਕਹਿੰਦੇ ਆਈ ਡਿਡ ਮਾਈ ਸਰਟ 3 ਇਨ ਕਮਰਸ਼ੀਅਲ ਕੁਕਰੀ ਵੈਨ ਆਈ ਵਾਜ ਔਨ ਬੀਵੀਈ ਇਸ ਦਿਸ ਸਟੱਡੀ ਵਿਲ ਬੀ ਕਾਊਂਟਡ ਇਫ ਆਈ ਅਪਲਾਈ ਐਨੀ ਜੀ ਐਸ ਐਮ ਵੀਜ਼ਾ
ਦ ਬੀਵੀ ਇਟ ਆਲ ਡਿਪੈਂਡਸ ਟੌਮ ਇਫ ਯੂ ਐਕਚੁਅਲੀ ਹੈਡ ਸਟੱਡੀ ਰਾਈਟਸ ਔਨ ਦੇਅਰ ਬਟ ਆਮ ਅਸਿਊਮਿੰਗ ਬਿਕਾਜ਼ ਯੂ ਡਿਡ ਸਟੱਡੀ ਐਂਡ ਯੂ ਵਰ ਪ੍ਰੋਵਾਈਡਡ ਅ ਸੀਓਈ you would have study rights in there. So yeah, the qualifications, so your question is whether the qualifications would be counted or not. They certainly would be if you had study rights in there.
Ji. So, Ranbir ji, bahut sare jehde sawal hai, chalo doston de aa rahe hai, aur doston nu eh zarur dassna chahwange ke jehda program da sama oh seemit hunda hai. ਔਰ ਅੱਜ ਸਾਨੂੰ ਇਹ ਵੀ ਸਮੱਸਿਆ ਆਈ ਹੈ ਕਿ ਸਕਰੀਨ ਤੇ ਜਿਹੜੇ ਸਵਾਲ ਆ ਉਹ ਸਾਨੂੰ ਦਿਖਾਈ ਦੇ ਨਹੀਂ ਰਹੇ ਅੱਜ ਸੋ ਸਾਨੂੰ ਕਿਸੇ ਹੋਰ ਤਰੀਕੇ ਦੇ ਨਾਲ ਸਾਰੇ ਜਿਹੜੇ ਸਵਾਲ ਆ ਉਹ ਲੈਣੇ ਪਏ ਆ
ਜ਼ਰੂਰ
ਸੋ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਜੀ ਕਿ ਤੁਹਾਡੇ ਜਿਹੜੇ ਸਵਾਲ ਆ ਉਹ ਜ਼ਰੂਰ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਸਾਰੇ ਲੈ ਸਕੀਏ ਪਰ ਫਿਰ ਵੀ ਕਿਤੇ ਨਾ ਕਿਤੇ ਸਮੇਂ ਦੀ ਸੀਮਾ ਦਾ ਜਿਹੜਾ ਖਿਆਲ ਆ ਉਹ ਸਾਨੂੰ ਜ਼ਰੂਰ ਰੱਖਣਾ ਪੈਂਦਾ ਕਿਉਂਕਿ ਜਿਸ ਵੀ ਟੌਪਿਕ ਦੇ ਬਾਰੇ ਅਸੀਂ ਇਨਫੋਰਮੇਸ਼ਨ ਲੈ ਕੇ ਆਉਂਦੇ ਹਾਂ ਜਿਸ ਵੀ ਟੌਪਿਕ ਦੇ ਬਾਰੇ ਜਾਣਕਾਰੀ ਸਾਡੇ ਮਾਈਗ੍ਰੇਸ਼ਨ ਐਕਸਪਰਟ ਲੈ ਕੇ ਆਉਂਦੇ ਆ ਸੋ ਉਸ ਟੌਪਿਕ ਦੀ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਸੋ ਇਸ ਕਰਕੇ ਤੁਹਾਡੇ ਜਿਹੜੇ ਸਵਾਲ ਨੇ ਉਹ ਵੀ ਕੇਸ ਟੂ ਕੇਸ ਮੈਨੂੰ ਲੱਗਦਾ ਕਿ ਵੈਰੀ ਕਰਦੇ ਆ ਸੋ ਇਸ ਕਰਕੇ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਸਵਾਲ ਨੂੰ ਜ਼ਿਆਦਾ ਵਿਸਥਾਰ ਦੇ ਵਿੱਚ ਜ਼ਿਆਦਾ ਡਿਟੇਲ ਦੇ ਵਿੱਚ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਲਕਸ਼ ਮਾਈਗ੍ਰੇਸ਼ਨ ਦੇ ਆਫਿਸ ਦੇ ਵਿੱਚ ਅਪੁਆਇੰਟਮੈਂਟ ਬਣਾ ਕੇ ਤੇ ਆਪਣਾ ਜਿਹੜਾ ਕੇਸ ਹੈ ਉਹ ਫਰਦਰ ਡਿਸਕਸ ਕਰ ਸਕਦੇ ਹੋ ਇੱਕ ਵਾਰ ਫੇਰ ਅਸੀਂ ਜਿਹੜਾ ਫੋਨ ਨੰਬਰ ਆ ਉਹ ਸਾਂਝਾ ਕਰ ਦਿੰਦੇ ਹਾਂ ਰਣਬੀਰ ਜੀ ਤੁਹਾਡਾ ਨੰਬਰ ਹੈ ਜੀ 0433-840-304 ਸੋ ਰਣਬੀਰ ਹੋਰਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 0433-840-304 ਤੇ ਇਸੇ ਤਰ੍ਹਾਂ ਰੋਹਿਤ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 0433-737-306 ਤੇ ਜਾਂ ਫਿਰ ਤੁਸੀਂ ਲਕਸ਼ ਮਾਈਗ੍ਰੇਸ਼ਨ ਦੀ ਜਿਹੜੀ ਵੈਬਸਾਈਟ ਹੈ lakshmigration.com.au ਵਿਜ਼ਿਟ ਜ਼ਰੂਰ ਕਰੋ ਔਰ ਜੇਕਰ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਇਨਕੁਆਇਰੀ ਹੈ ਤਾਂ ਤੁਸੀਂ ਉਹਨਾਂ ਤੱਕ ਪਹੁੰਚ ਕਰ ਸਕਦੇ ਹੋ ਤੇ ਆਪਣੇ ਕੋਲ ਹੁਣ ਸਮਾਂ ਰਣਬੀਰ ਜੀ ਬਚਿਆ ਨਹੀਂ ਆ ਆਪਾਂ ਹੋਰ ਸਵਾਲ ਹੁਣ ਨਹੀਂ ਲੈ ਪਾਵਾਂਗੇ ਕਿਉਂਕਿ ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤ ਹੈ ਹੁਣ ਤੇ ਅਗਲੇ ਹਫਤੇ ਅਗਲੇ ਵੀਰਵਾਰ ਸ਼ਾਮ 7 ਤੋਂ 8 ਦੇ ਦੌਰਾਨ ਅਸੀਂ ਫੇਰ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਦੋਸਤਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ ਕਿਸੇ ਨਵੇਂ ਟੌਪਿਕ ਦੇ ਨਾਲ ਤੇ ਜਿਹੜੀ ਉਸ ਹਫਤੇ ਤਬਦੀਲੀ ਹੋਊਗੀ ਮਾਈਗ੍ਰੇਸ਼ਨ ਦੇ
ਜੋ ਕਿ ਜ਼ਰੂਰ ਹੋਊਗੀ
ਹਰ ਹਫਤੇ ਹੁੰਦੀ ਹੈ ਤੇ ਜ਼ਰੂਰ ਉਹ ਸਾਂਝੀ ਅਸੀਂ ਜ਼ਰੂਰ ਕਰਾਂਗੇ ਸੋ ਦੋਸਤੋ ਤੁਸੀਂ ਵੀ ਅਲਰਟ ਰਿਹਾ ਕਰੋ ਔਰ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਫੋਨ ਕਰਕੇ ਵੀ ਲਕਸ਼ ਮਾਈਗ੍ਰੇਸ਼ਨ ਦੇ ਆਫਿਸ ਦੇ ਵਿੱਚ ਸੋ ਲਓ ਜੀ ਸਮਾਂ ਜਿਹੜਾ ਜੀ ਉਹ ਤਕਰੀਬਨ ਸਮਾਪਤ ਹੋ ਚੁੱਕਿਆ ਤੇ ਸਾਨੂੰ ਦੋਵਾਂ ਨੂੰ ਲੈਣੀ ਪੈਣੀ ਹੈ ਇਜਾਜ਼ਤ द माइग्रेशन शो ਤੋਂ ਤੇ ਰਣਵੀਰ ਜੀ ਤੁਹਾਡਾ ਵੀ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੋਸਤਾਂ ਨੂੰ ਇਹ ਅਹਿਮ ਜਾਣਕਾਰੀ ਜਿਹੜੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ
ਤੁਹਾਡਾ ਵੀ ਧੰਨਵਾਦ
ਜੀ ਸੋ ਲਓ ਜੀ ਦੋਸਤੋ ਲੈਣੇ ਆ ਇਜਾਜ਼ਤ ਤੁਸੀਂ ਕਿਤੇ ਨੀ ਜਾਣਾ ਤੁਸੀਂ ਬਣੇ ਰਹੋ ਹਰਮਨ ਰੇਡੀਓ ਤੇ ਕਿਉਂਕਿ ਪ੍ਰੋਗਰਾਮ ਚੱਲਦੇ ਰਹਿਣੇ ਆ ਹੋਰ ਵੀ ਬਹੁਤ ਸਾਰੇ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਉਹ ਚੰਗਾ ਭਰਾਵਾ ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਾਸਪਿਟਲ ਬਾਰੇ ਨਹੀਂ ਸੁਣਿਆ ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ ਇਹ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਾਸਪਿਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਕਰਵਾਈ ਅਮਨਦੀਪ ਹਾਸਪਿਟਲ ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ ਕੰਟੈਕਟ ਅਸ ਔਨ 7527064016 ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawftarsingh.com
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
हीरे मोती मिट्टी ने तेरे अगे जिवें परछावे मिट्टी हनेरे अगे
हीरे मोती मिट्टी ने तेरे अगे
सजा के तेनू पलकां ते मैं गिरन नहीं दूंगा बेफिकर तुरी मखमल ते मैं कंडियां ते तुर लूंगा तेनू पाण लई ठुकरा दू जे कोही नूर मैनू लबे ਤੇਰੀਆਂ ਮੇਰਾ ਕਰਿਆ ਜਿੱਥੇ ਨਾ ਫਿਕਰ ਨਾ ਡਰਿਆ ਤੇਰੇ ਤੇ ਹੱਥ ਬਸ ਮੇਰਾ ਮੇਰੇ ਤੇ ਹੱਥ ਬਸ ਤੇਰਾ ਮੈਨੂੰ ਚਾਹਿਆ ਨਾ ਜਦ ਦਿਲ ਤੋਂ ਉਹ ਪਲ ਤੂੰ ਦੱਸ ਦੇ ਕਿਹੜਾ ਅਸੀਂ ਦੋਵੇਂ ਇੱਕ ਹੋ ਗਏ ਖਵਾਜਿਆਂ ਹੁਣ ਲੱਗੇ ਅੱਖਾਂ ਟੁੱਟਦੇ ਪਰ ਗੱਲ ਨਹੀਂ ਉਹ ਮੰਨਦੇ ਆ ਤਾਰੇ ਵੀ ਨਹੀਂ ਕੰਬਦੇ ਮੇਰੀ ਗੱਲ ਕੋਈ ਜੇ ਚੁੱਭ ਜਾਵੇ ਯਾ ਤੈਨੂੰ ਗੁੱਸਾ ਆਵੇ ਮੈਨੂੰ ਆ ਕੇ ਦੱਸ ਦਈ ਅੜੀਏ ਨਾ ਮਨ ਵਿੱਚ ਰੱਖ ਲਈ ਅੜੀਏ ਅਸ
ਸਾਥੀ ਹੋ ਗਏ ਆ